ਪੰਥਕ ਡਾਟ ਐਫ ਐਮ ਦੇ ਸਰੋਤਿਆਂ ਲਈ ਪੰਥ ਦੇ ਪ੍ਰਸਿੱਧ ਦਰਵੇਸ਼ ਚਿੰਤਕ ਪ੍ਰੋਫੈਸਰ ਜਗਦੀਸ਼ ਸਿੰਘ ਜੀ ਨਾਦ ਪ੍ਰਕਾਸ਼ ਸੰਸਥਾ ਦੇ ਡਾਇਰੈਕਟਰ ਜਿਹੜੇ ਹਨ ਉਹਨਾਂ ਦਾ ਇੱਕ ਵਿਸ਼ੇਸ਼ ਇੰਟਰਵਿਊ ਮੌਜੂਦਾ ਪੰਥਕ ਹਾਲਾਤਾਂ ਅਤੇ ਵੱਖ ਵੱਖ ਚਿੰਤਨ ਦੀਆਂ ਖੋਜ ਦੀਆਂ ਅਤੇ ਫਲਸਫੇ ਦੀਆਂ ਵਿਚਾਰਧਾਰਾਵਾਂ ਦੀਆਂ ਅੱਤ ਡੂੰਘੀਆਂ ਗਹਿਰਾਈਆਂ ਨਾਲ ਸੰਬੰਧਿਤ ਅਸੀਂ ਸੰਗਤਾਂ ਦੇ ਪੰਥਕ ਐਫ ਐਮ ਦੇ ਸਰੋਤਿਆਂ ਦੇ ਚਰਨਾਂ ਵਿੱਚ ਪੇਸ਼ ਕਰ ਰਹੇ ਹਾਂ। ਆਸ ਕਰਦੇ ਹਾਂ ਕਿ ਸੰਗਤਾਂ ਬਹੁਤ ਗੰਭੀਰਤਾ ਨਾਲ ਪ੍ਰੋਫੈਸਰ ਜਗਦੀਸ਼ ਸਿੰਘ ਦੀਆਂ ਗੱਲਾਂ ਨੂੰ ਸੁਣਨਗੀਆਂ, ਸਮਝਣਗੀਆਂ ਅਤੇ ਵਿਚਾਰ ਕਰਨਗੀਆਂ। ਪ੍ਰੋਫੈਸਰ ਸਾਹਿਬ ਨੂੰ ਪਹਿਲਾ ਸਵਾਲ ਅਸੀਂ ਕਰਨ ਜਾ ਰਹੇ ਹਾਂ। ਆਸ ਕਰਦੇ ਹਾਂ ਕਿ ਸੰਗਤਾਂ ਸੁਚੇਤ ਹੋ ਕੇ ਧਿਆਨ ਨਾਲ ਇਸ ਸਾਰੇ ਇੰਟਰਵਿਊ ਦਾ ਆਨੰਦ ਮਾਣਨਗੀਆਂ। ਪ੍ਰੋਫੈਸਰ ਸਾਹਿਬ, ਅੱਜ ਦੇ ਇੰਟਰਵਿਊ ਦਾ ਮੇਰਾ ਪਹਿਲਾ ਸਵਾਲ ਹੈ, ਜਿਹੜਾ ਪਿਛਲੇ ਦਿਨਾਂ ਚ ਦਸ਼ਮ ਗ੍ਰੰਥ ਸੰਬੰਧੀ ਵਿਵਾਦ ਜਾਂ ਡਾਇਲੋਗ ਪੰਥਕ ਸਫ਼ਾ ਚ ਵਿਰੋਧੀ ਧਿਰਾਂ ਚ ਆਰੰਭ ਹੋਇਆ, ਇਸ ਬਾਰੇ ਆਪ ਜੀ ਦਾ ਕੀ ਵਿਚਾਰ?
ਤੁਹਾਡੇ ਕੁਐਸਚਨ ਦੇ ਜਿਹੜੇ ਦੋ ਹਿੱਸੇ ਬਣਦੇ ਆ, ਇੱਕ ਤਾਂ ਬਣਦਾ ਵੀ ਦਸਮ ਗ੍ਰੰਥ ਦਾ ਵਿਵਾਦ, ਦੂਜਾ ਵਿਰੋਧੀ ਧਿਰਾਂ ਵਿੱਚ ਲਫ਼ਜ਼ ਦੋ ਆਏ ਆ। ਜੇ ਵਿਰੋਧੀ ਧਿਰਾਂ 'ਚ ਗੱਲ ਕਰੀਏ ਤਾਂ ਮੇਰੇ ਖਿਆਲ ਦੇ ਵਿੱਚ ਅਜੇ ਤੱਕ ਕੋਈ ਵੀ ਧਿਰ ਜਿਹੜੀ ਆ ਉਹ ਇੰਟਰਨੈਸ਼ਨਲ ਰਿਸਰਚ ਦੇ ਜਿਹੜੇ ਮਿਆਰ ਆ ਉਹਨਾਂ ਮਿਆਰਾਂ ਦੇ ਲੈਵਲ ਦੇ ਉੱਤੇ ਦਸਮ ਗ੍ਰੰਥ ਨੂੰ ਟੱਚ ਨਹੀਂ ਕਰ ਰਹੀ। ਖਾਸ ਕਰਕੇ ਜਿਹੜੀ ਧਿਰ ਦਸਮ ਗ੍ਰੰਥ ਦੇ ਵਿਰੋਧੀ ਹੈ ਉਹ ਦਸਮ ਗ੍ਰੰਥ 'ਚੋਂ ਕੋਟੇਸ਼ਨਾਂ ਕੱਢ ਕੇ ਉਹਨਾਂ ਦੀ ਭੜਕੀਲਾ ਸੰਸਨੀਪਣਾ ਦਿਖਾ ਕੇ ਜਾਂ ਉਹਨਾਂ ਨੂੰ ਮੋਰਲ ਐਥੀਕਲ ਗਰਾਊਂਡਸ ਦੇ ਉੱਤੇ ਰਿਜੈਕਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਾਂ ਵੀ ਉਹਦੇ ਜਿਹੜੇ ਅਕਹਿਰੇ ਸੰਕਲਪਕ ਜਿਹੜੇ ਰੂਪ ਆ ਉਹਨਾਂ ਨੂੰ ਦਸਮ ਗ੍ਰੰਥ ਦੇ ਮੈਥੋਲੋਜੀ ਦੇ ਜਿਹੜੇ ਸੂਖਮ ਸਟਰਕਚਰਸ ਆ ਉਹਨਾਂ ਦੇ ਰੂਪਾਂ ਨੂੰ ਬਿਨਾਂ ਅੰਡਰਸਟੈਂਡ ਕੀਤੇ ਉਹਨੂੰ ਰਿਜੈਕਟ ਕਰ ਰਹੀ ਆ। ਅਤੇ ਇੱਕ ਪ੍ਰਚਲਿਤ ਜਿਹੜਾ ਗਿਆਨ ਹੁੰਦਾ ਕਿਸੇ ਕੌਮ ਦੇ ਵਿੱਚ ਉਹਦਾ ਸਤਹੀ ਪ੍ਰਚਲਿਤ ਰੂਪ ਜਿਹੜਾ ਹੁੰਦਾ ਅਤੇ ਉਹਦੇ ਇਮੋਸ਼ਨਲ ਜਿਹੜੀਆਂ ਪੁਜੀਸ਼ਨਸ ਹੁੰਦੀਆਂ ਆ ਜਾਂ ਟੋਟਲ ਟਾਈਮ ਦੇ ਵਿੱਚ ਜਿਹੜੀ ਮੌਜੂਦਾ ਸਮਕਾਲੀ ਸਥਿਤੀ ਆ ਉਸ ਸਥਿਤੀ ਨਾਲ ਸਿੱਖ ਦੇ ਮਾਇੰਡ ਦੇ ਵਿੱਚ ਇੱਕ ਟਕਰਾਅ ਪੈਦਾ ਕਰਕੇ ਉਹਦੀ ਗੂੰਜ ਚੋਂ ਉਹਦੀ ਰਿਜੈਕਸ਼ਨ ਦਾ ਸਵਾਦ ਜਾਂ ਕੋਈ ਦਿਸ਼ਾ ਬਣਾਉਣੀ ਚਾਹੁੰਦੀ। ਉਹ ਮੇਰੀ ਬੇਨਤੀ ਇਹ ਹੈ ਕਿ ਉਹ ਧਿਰ ਆਪਣਾ ਕੋਈ ਠੋਸ ਮਿਆਰੀ ਇੰਟਲੈਕਚੁਅਲ ਆਧਾਰ ਦੇਵੇ ਜਿਹਦੇ ਨਾਲ ਡਿਬੇਟ ਪੈਦਾ ਹੋਵੇ। ਅਜੇ ਤੱਕ ਵਿਰੋਧੀ ਧਿਰ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕੀ। ਜੱਗੀ ਸਾਹਿਬ ਨੇ ਕੰਮ ਕੀਤਾ ਜਿਹਦੇ ਵਿੱਚ ਉਹਦੀ ਯੂਨੀਵਰਸਿਟੀ ਦੇ ਲੈਵਲ ਦੀ ਰਿਸਰਚ ਮੈਥਡੋਲੋਜੀ ਦੇ ਆਧਾਰ ਬਣਦੇ ਆ, ਪਰ ਉਹਨਾਂ ਦੇ ਵੀ ਜਿਹੜੇ ਮਤਲਬ ਕਿ ਆਧਾਰਾਂ ਦੇ ਵਿੱਚ ਜਿਹੜੀਆਂ ਸਾਇੰਟੀਫਿਕ ਰੈਸ਼ਨਲ ਜਿਹੜੀਆਂ 17ਵੀਂ 18ਵੀਂ ਸਦੀ ਦੇ ਬੇਸ ਆ ਉਹੀ ਕੰਮ ਕਰ ਰਹੇ ਆ। ਉਹਦੇ 'ਚ ਮਾਡਰਨ ਫਿਲੋਸਫੀ, ਮਾਡਰਨ ਜਿਹੜਾ ਲਿਟਰੇਚਰ ਦੀ ਥਿਊਰੀ ਕੀ ਆ ਵਰਲਡ ਦੇ ਵਿੱਚ ਚੱਲ ਰਹੀ ਅਤੇ ਸਾਡੀ ਟਰੈਡੀਸ਼ਨ ਦੇ ਕੀ ਬੇਸ ਆ ਉਹ ਸਾਰੇ ਪਾਰਟੀਸਪੇਟ ਨਹੀਂ ਸੀ ਕਰਦੇ, ਪਰ ਉਹਨਾਂ ਨੇ ਫਿਰ ਵੀ ਇੱਕ ਠੋਸ ਰਿਸਪੈਕਟਫੁਲ ਢੰਗ ਦੇ ਨਾਲ ਆਪਣਾ ਵਿਚਾਰ ਪੇਸ਼ ਕੀਤਾ ਜਿਹੜਾ ਕਿ ਦਸਮ ਗ੍ਰੰਥ ਸਾਹਿਬ ਦੇ ਹੱਕ 'ਚ ਨਹੀਂ ਜਾਂਦਾ। ਪਰ ਉਹਨਾਂ ਦੀ ਰਿਸਰਚ, ਮਿਹਨਤ, ਡਾਕੂਮੈਂਟਸ ਤੱਕ ਪਹੁੰਚ, ਹੋਰ ਚੀਜ਼ਾਂ, ਅਤੇ ਸਾਡੀ ਉਹਨਾਂ ਨਾਲ ਅਸਹਿਮਤੀ ਵੀ ਹੈ, ਪਰ ਫਿਰ ਵੀ ਉਹਨਾਂ ਨੇ ਇੱਕ ਮਚੋਰ ਢੰਗ ਦੇ ਨਾਲ ਐਫਰਟ ਕੀਤਾ ਹੈ ਅਤੇ ਉਹਦੇ ਵਿੱਚ ਕਈ ਚੀਜ਼ਾਂ ਨਾਲ ਤੁਸੀਂ ਅਸਹਿਮਤ ਹੋ ਸਕਦੇ, ਅਸੀਂ ਵੀ ਅਸਹਿਮਤ ਹਾਂ। ਪਰ ਜਿਹੜੀ ਦੂਜੇ ਪਾਸੇ ਧਿਰ ਆ ਉਹਨਾਂ ਦੇ ਵਿੱਚੋਂ ਵੀ ਜਿਹੜੇ ਧਿਰਾਂ ਆ ਉਹਨਾਂ ਨੇ ਇਹਨੂੰ ਕਿਸੇ ਮਚਿਓਰਿਟੀ ਨਾਲ ਉਹਨਾਂ ਨੇ ਵੀ ਅਜੇ ਤੱਕ ਨਹੀਂ ਪੇਸ਼ ਕੀਤਾ, ਸਿਵਾਏ ਡਾਕਟਰ ਹਰਭਜਨ ਸਿੰਘ ਦੀ ਜਿਹੜੀ ਨਵੀਂ ਕਿਤਾਬ ਆਈ ਆ ਇਹਨਾਂ ਨੇ ਬਹੁਤ ਹੀ ਬਰੀਕੀ ਨਾਲ ਅਤੇ ਬੜੀ ਮਚਿਓਰਿਟੀ ਦੇ ਨਾਲ ਇੱਕ ਡਾਇਲੋਗ ਉਹਨੂੰ ਦਿੱਤਾ ਅਤੇ ਜੱਗੀ ਸਾਹਿਬ ਦੀਆਂ ਕਿਤਾਬਾਂ ਨੂੰ ਉਹਨਾਂ ਨੇ ਮਤਲਬ ਕਿ ਉਹਦੀਆਂ ਦਲੀਲਾਂ ਨੂੰ ਜਿਹੜਾ ਆ ਆਪਣੇ ਗ੍ਰੰਥ ਵਿੱਚ ਰਿਜੈਕਟ ਕੀਤਾ ਆ ਅਤੇ ਉਹਨਾਂ ਨੇ ਦਸਮ ਗ੍ਰੰਥ ਨੂੰ ਇਹ ਸਾਬਤ ਕੀਤਾ ਕਿ ਇਹ ਸਿੱਖ ਪੰਥ ਦਾ ਗ੍ਰੰਥ ਹੈ, ਗੁਰੂ ਗ੍ਰੰਥ ਸਾਹਿਬ ਵਿਸ਼ਵ ਦਾ ਗ੍ਰੰਥ ਹੈ, ਉਹ ਜਗਤ ਗੁਰੂ ਹੈ। ਸਿੱਖ ਦੀ ਮਰਿਆਦਾ ਜਿਹੜੀ ਆ ਉਹ ਦਸਮ ਗ੍ਰੰਥ ਚੋਂ ਬਣਦੀ, ਖਾਲਸੇ ਦੀ ਮਰਿਆਦਾ ਸਿੱਖ ਦੀ ਨਹੀਂ। ਤੇ ਦਸਮ ਗ੍ਰੰਥ ਦੇ ਇਸ ਜਿਹੜਾ ਵਿਰੋਧ ਚੱਲ ਰਿਹਾ ਆ ਇਹਦੇ ਵਿੱਚ ਇੱਕ ਜਿਹੜੀ ਬੇਸਿਕ ਜਿਹੜੇ ਆਧਾਰ ਕੰਮ ਕਰ ਰਹੇ ਆ ਇਹ ਜਿਹੜਾ ਜਿਹਨੂੰ ਆਪਾਂ ਇੰਗਲਿਸ਼ ਚ ਕਲੋਨੀਅਲ ਡਿਸਕੋਰਸ ਕਹਿੰਦੇ ਆ, ਕਲੋਨੀਅਲ ਡਿਸਕੋਰਸ ਦਾ ਜਿਹੜਾ ਫਲਸਫਾ ਆਧਾਰ ਸੀ ਜਿਹਦੇ ਵਿੱਚ ਕਿ ਯੂਰਪ ਦਾ ਰੈਨੇਸਾਂ ਪੀਰੀਅਡ ਦੇ ਸਾਰੇ ਆਧਾਰ ਜਿਹੜੇ ਅੱਗੇ ਚੱਲੇ ਤੇ ਉਹਨਾਂ ਨੇ ਉਹਦੇ ਵਿੱਚੋਂ ਦੀ ਜਿਹੜਾ ਸਮਾਜ ਨੂੰ ਏਸ਼ੀਆ ਦੇ ਸਮਾਜ ਨੂੰ ਕੰਟਰੋਲ ਕਰਨ ਲਈ, ਏਸ਼ੀਆ ਦੇ ਅਨੁਭਵ ਨੂੰ ਕੰਟਰੋਲ ਕਰਨ ਲਈ ਜਿਹੜੇ ਉਹਨਾਂ ਨੇ ਮੈਥਡਸ ਤੇ ਟੈਕਨੀਕਸ ਵਰਤੀਆਂ ਉਹ ਟੈਕਨੀਕਸ ਨੂੰ ਉਹਨਾਂ ਨੇ ਜਿਹੜੇ ਫਲਸਫਿਕ ਆਧਾਰ ਦਿੱਤੇ ਉਹਨਾਂ ਆਧਾਰਾਂ ਨੂੰ ਲੈ ਕੇ ਹੀ ਇਹ ਬਹਿਸ ਜਿਹੜੀ ਆ ਉਹ ਪੈਦਾ ਹੋਈ ਆ ਤੇ ਸਾਡੀ ਟ੍ਰੈਡੀਸ਼ਨ ਦੇ ਵਿੱਚ ਇਹ ਡਾਇਲੋਗ ਐਡਾ ਵੱਡਾ ਹੋਇਆ ਆ। ਜਿਹੜੀ ਪੁਰਾਣੀ ਦਸਮ ਗ੍ਰੰਥ ਦੇ ਨਾਲ ਬਹਿਸ ਚੱਲਦੀ ਆ ਉਹ ਇਹ ਚੱਲਦੀ ਸੀ ਵੀ ਚਰਿੱਤਰੋਂ ਪਖਿਆਣ ਤੇ ਹਕਾਇਤਾਂ ਨੂੰ ਇੱਕ ਬੀੜ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਕਿ ਨਾ ਕੀਤਾ ਜਾਵੇ, ਕਿ ਇਹਨਾਂ ਦੋਵਾਂ ਨੂੰ ਅਲੱਦਾ ਅਲੱਦਾ ਰੱਖਿਆ ਜਾਵੇ, ਉਹ ਬਹਿਸ ਹੋਰ ਤਰ੍ਹਾਂ ਦੀ ਸੀਗੀ। ਇਹ ਬਹਿਸ ਜਿਹੜੀ ਆ ਇਹ ਬੇਸਿਕਲੀ ਅਪਰੋਚ ਦੀ ਬਹਿਸ ਆ, ਪਰ ਇਹ ਅਪਰੋਚ ਜਿਹੜੀ ਆ ਅਜੇ ਤੱਕ ਸਿੱਖ ਪੰਥ ਦੇ ਵਿੱਚ, ਕਿਉਂਕਿ ਪਿਛਲੇ 150 ਸਾਲ ਤੋਂ ਜਿਹੜੀ ਸਿੱਖੀ ਦੇ ਆਧਾਰ ਚੱਲਦੇ ਪਏ ਆ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ, ਉਹ ਸਾਰੇ ਸੈਕੂਲਰ ਵਰਸ਼ਨ ਲੜੇ ਆ, ਇਸੇ ਕਰਕੇ ਉਹ ਸਾਇੰਟਿਫਿਕ ਰੈਸ਼ਨਲ ਮੈਥਡਸ ਨੂੰ ਡੋਮੀਨੇਟ ਕਰਾ ਕੇ ਜਿਹੜੀਆਂ ਇੰਟਰਪ੍ਰੀਟੇਸ਼ਨਸ ਹੋ ਰਹੀਆਂ ਉਹਦੇ ਆਧਾਰ ਤੇ ਉੱਤੇ ਕੀਤਾ ਜਾ ਰਿਹਾ। ਤੇ ਇਹਦੇ ਵਿੱਚ ਜਿਹੜਾ ਪ੍ਰੋਟੈਸਟੈਂਟ ਕ੍ਰਿਸਚੈਨਿਟੀ ਦਾ ਬੇਸ ਵੀ ਨਾਲ ਹੀ ਚੱਲਣ ਡਿਆ, ਇਹਦੇ ਵਿੱਚੋਂ ਜਾਗਰਤੀ ਲਹਿਰਾਂ ਪੈਦਾ ਹੋਈਆਂ ਸੀ। ਪਰ ਜਿਹੜੀ ਹੁਣ ਬਹਿਸ ਚੱਲਣ ਡਈ ਆ ਇਹ ਉਹਦੇ ਠੋਸ ਆਧਾਰਾਂ ਨੂੰ ਪੇਸ਼ ਨਹੀਂ ਕਰ ਰਹੀ, ਇਹ ਸਿਰਫ ਜਿਹੜਾ ਆ ਇੱਕ ਮਤਲਬ ਕਿ ਜਿਵੇਂ ਇੱਕ ਪਰੇਸ਼ਾਨੀ ਪੈਦਾ ਕਰਨ ਵਾਲੀ, ਸਲਸਲੀ ਪੈਦਾ ਕਰਨ ਵਾਲੀ ਦਿਸ਼ਾ ਹੀ ਆ ਜਿਹਦੇ ਵਿੱਚ ਕੋਈ ਠੋਸ ਲੌਜਿਕ ਦਾ ਆਧਾਰ ਨਹੀਂ ਬਣ ਰਿਹਾ। ਇਸ ਕਰਕੇ ਮੇਰਾ ਖਿਆਲ ਆ ਕਿ ਇਸ ਬਹਿਸ ਦੇ ਵਿੱਚ ਓਨਾ ਗੈਰ ਗੰਭੀਰ ਮਾਈਂਡ ਇਨਵੋਲਵ ਨਹੀਂ ਹੈ ਜਿੰਨਾ ਕਿ ਇਸ ਗ੍ਰੰਥ ਨੂੰ ਟੱਚ ਕਰਨ ਲਈ ਹੋਣਾ ਚਾਹੀਦਾ ਆ। ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ, ਕਿਉਂਕਿ ਜਿਹੜੇ ਸੈਕੂਲਰ ਜਿਹੜਾ ਥਾਟ ਦਾ ਵਰਸ਼ਨ ਆ ਇਹਦੀ ਕੰਟਰੀਬਿਊਸ਼ਨ ਵੀ ਬਹੁਤ ਵੱਡੀ ਆ, ਇਸ ਕਰਕੇ ਮੇਰੇ ਖਿਆਲ ਦੇ ਵਿੱਚ ਇਹ ਬਹਿਸ ਅਜੇ ਖਤਮ ਨਹੀਂ ਹੋ ਸਕਦੀ, ਕਿਉਂਕਿ ਸਾਡੀ ਬਾਕੀ ਲਾਈਫ ਦੇ ਜਿਹੜੇ ਸਾਰੇ ਮਾਪਦੰਡ ਆ ਉਹ ਸੈਕੂਲਰ ਵਰਸ਼ਨ ਜਿਹੜਾ ਵਰਲਡ ਦੇ ਵਿੱਚ ਲਾਈਫ ਦਾ ਆਈਡੀਅਲ ਆ, ਥਾਟ ਦਾ ਆਈਡੀਅਲ ਆ, ਸਾਡੀ ਐਜੂਕੇਸ਼ਨ ਦਾ ਸਾਰਾ ਮਾਡਲ ਆ, ਜਾਂ ਜ਼ਿੰਦਗੀ ਦੇ ਹੋਰ ਵਰਤਾਰੇ ਜਿਹੜੇ ਕਿ ਉਹਦੇ ਵਿੱਚੋਂ ਦੀ ਜਿਹੜੇ ਨਿਕਲੇ ਆਧਾਰ ਆ, ਇਸ ਕਰਕੇ ਜਿੰਨਾ ਚਿਰ ਉਹ ਲਾਈਫ ਦੇ ਆਧਾਰਾਂ ਦਾ ਅਸੀਂ ਬਾਕੀ ਜ਼ਿੰਦਗੀ ਚ ਫਾਇਦਾ ਲੈ ਰਹੇ ਆ ਉਹ ਇੰਟਰਪ੍ਰੀਟੇਸ਼ਨ ਵੀ ਜਿਉਂਦੀਆਂ ਰਹਿਣਗੀਆਂ। ਇਸ ਕਰਕੇ ਦਸਮ ਗ੍ਰੰਥ ਦੇ ਬਾਰੇ ਜਿਹੜੇ ਦਸਮ ਗ੍ਰੰਥ ਨੂੰ ਬੰਨ ਵੀ ਰਹੇ ਹੈ ਕਿਉਂਕਿ ਉਹ ਵੀ ਇਸ ਸੈਕੂਲਰ ਵਰਲਡ ਦੇ ਆਧਾਰਾਂ ਨੂੰ ਕਿਤੇ ਨਾ ਕਿਤੇ ਜੀ ਰਹੇ ਆ, ਉਹਨਾਂ ਦੇ ਅੰਦਰ ਵੀ ਦਸਮ ਗ੍ਰੰਥ ਪੂਰੇ ਦਾ ਪੂਰਾ ਉਹਨਾਂ ਦੇ ਟੋਟਲ ਐਕਸਪੀਰੀਅੰਸ ਦਾ ਪਾਰਟ ਅਜੇ ਨਹੀਂ ਬਣ ਸਕਦਾ, ਕਿਉਂਕਿ ਅਜੇ ਸਿੱਖਾਂ ਨੇ ਸੈਕੂਲਰ ਜਿਹੜੀ ਡਿਮੈਂਸ਼ਨ ਆ ਉਹਦੇ ਨਾਲ ਸ਼ਬਦ ਦੇ ਨੁਕਤੇ ਤੋਂ ਡਾਇਲੋਗ ਨਹੀਂ ਕੀਤਾ। ਤੇ ਸੈਕੂਲਰ ਵਰਸ਼ਨ ਜਿਹੜਾ ਆ ਉਹਦੀ ਪੋਜ਼ਿਟਿਵ ਕੰਟਰੀਬਿਊਸ਼ਨ ਵੀ ਲੱਭਣੀ ਚਾਹੀਦੀ ਆ, ਉਹਦੀਆਂ ਲਿਮਿਟੇਸ਼ਨਸ ਵੀ ਲੱਭਣੀਆਂ ਚਾਹੀਦੀਆਂ। ਮੇਰੇ ਖਿਆਲ ਜਿਹੜਾ ਸੈਕੂਲਰ ਵਰਸ਼ਨ ਆ ਉਹਦੀ ਸਾਰੇ ਵਰਲਡ ਦੇ ਵਿੱਚ ਇਹ ਕੰਟਰੀਬਿਊਸ਼ਨ ਵੀ ਆ ਆਪਣੇ ਦੋਸ਼ਾਂ ਦੇ ਬਾਵਜੂਦ, ਆਪਣੇ ਅਧੂਰੇਪਣ ਦੇ ਬਾਵਜੂਦ, ਕਿ ਉਹਨੇ ਰੇਸ਼ੀਅਲ ਅਨਾਰਕੀ ਨੂੰ ਠੱਲ ਪਾਉਣ ਦੇ ਵਿੱਚ ਕੰਟਰੀਬਿਊਟ ਕੀਤਾ, ਇਹ ਉਹਦੀ ਬਹੁਤ ਵੱਡੀ ਕੰਟਰੀਬਿਊਸ਼ਨ ਆ। ਤੇ ਉਹਦੇ ਵਿੱਚ ਉਹਦੀ ਉਹਨੇ ਜ਼ਿੰਦਗੀ ਦੇ ਵਰਤਾਰਿਆਂ ਨੂੰ ਕੰਟਰੀਬਿਊਟ ਕੀਤਾ ਤੇ ਉੱਧਰ ਨੂੰ ਚੱਲ ਰਿਹਾ, ਪਰ ਇਹਦੀਆਂ ਲਿਮਿਟੇਸ਼ਨਸ ਵੀ ਆ, ਇਹ ਕਿਸੇ ਵੀ ਟ੍ਰੈਡੀਸ਼ਨ ਦੇ ਹਾਇਰ ਸਿੰਬਲਿਜ਼ਮ ਨੂੰ ਉਹਦੇ ਹਾਇਰ ਉਹਦੀ ਪਲਟੀਕੁਲੈਰਿਟੀਜ਼ ਨੂੰ ਆਪਣੀ ਗੁਲਾਬੀ ਦੇ ਵਿੱਚ ਲਿਆਉਣ ਦੀ, ਇਹਦੇ ਅੰਦਰ ਤੱਤ ਵੀ ਪਏ ਹੋਏ ਆ ਕਿਸੇ ਖਾਸ ਤਰ੍ਹਾਂ ਦੀ ਖੁੱਲ੍ਹ ਦੇ ਕੇ, ਇਸ ਕਰਕੇ ਜਿਹੜਾ ਆ ਇਹੋ ਜਿਹੀਆਂ ਪ੍ਰੋਬਲਮਸ ਨੂੰ ਸਾਨੂੰ ਡਾਇਲੋਗ 'ਚ ਲਿਆਉਣਾ ਚਾਹੀਦਾ। ਪਰ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਜ਼ਿੰਦਗੀ ਦਾ ਟੋਟਲ ਵਰਤਾਰਾ ਅਜੇ ਸਿੱਖਣ ਲਈ ਸੈਕੂਲਰ ਅਪਰੋਚ ਵਾਲੀ ਦਿਸ਼ਾ ਤੋਂ ਵਿਕਟੋਰੀਅਸ ਨਹੀਂ ਕੀਤਾ ਤੇ ਸ਼ਬਦ ਦੇ ਅੱਗੇ ਨਹੀਂ ਝੁਕਾਇਆ, ਉਹਨਾਂ ਚਿਰ ਦਸਮ ਗ੍ਰੰਥ ਦੇ ਸੰਬੰਧ 'ਚ ਵੀ ਇਹ ਵਿਚਾਰ ਰਹਿਣਗੇ। ਜਿਹੜੇ ਦਸਮ ਗ੍ਰੰਥ ਨੂੰ ਮੰਨਦੇ ਵੀ ਆ ਉਹਨਾਂ ਦੇ ਅੰਦਰ ਵੀ ਕਿਤੇ ਨਾ ਕਿਤੇ ਧੁਰ ਅੰਦਰ, ਭਾਵੇਂ ਉਹ ਜਾਗਿਆ ਨਾ ਹੋਵੇ ਹਿੱਸਾ, ਉਹ ਦਸਮ ਗ੍ਰੰਥ ਤੋਂ ਦੂਰੀ ਵਾਲੇ ਪਸਾਰਾਂ ਦਾ ਰਹੂਗਾ, ਕਿਉਂਕਿ ਸੈਕੂਲਰ ਵਰਸ਼ਨ ਦਾ ਉਹ ਵੀ ਫਾਇਦਾ ਲੈ ਰਹੇ ਆ ਤੇ ਉਹਦੇ ਇਮੋਸ਼ਨਸ ਦੇ ਵਿੱਚ ਉਹੋ ਜਿਹੀਆਂ ਚੀਜ਼ਾਂ ਪਈਆਂ ਹੋਈਆਂ। ਇਸ ਕਰਕੇ ਇਹ ਡਾਇਲੋਗ ਰਹਿਣਾ ਆ ਅਜੇ ਤੱਕ, ਮੇਰੀ ਸਮਝ ਦੇ ਮੁਤਾਬਕ ਇਹ ਡਾਇਲੋਗ ਖਤਮ ਨਹੀਂ ਹੋ ਜਾਣਾ, ਕਿਉਂਕਿ ਰੈਸ਼ਨਲ ਤੇ ਸਾਇੰਟਿਫਿਕ ਮੈਥਡ ਨੂੰ ਜਿੰਨਾ ਚਿਰ ਸ਼ਬਦ ਦੇ ਨੁਕਤੇ ਤੋਂ ਕੋਈ ਬੈਲੈਂਸ ਦੇ ਕੇ ਕੋਈ ਅਪਰੋਚ ਨਹੀਂ ਬਣਾਈ ਜਾਂਦੀ ਉਨਾ ਚਿਰ ਇਹ ਡਾਇਲੋਗ ਰਹੇਗਾ ਤੇ ਇਹ ਰਹਿਣਾ ਚਾਹੀਦਾ। ਪਰ ਇਸ ਡਾਇਲੋਗ ਨੂੰ ਰਿਸਪੈਕਟਫੁਲ ਕਿਸ ਤਰ੍ਹਾਂ ਬਣਾਉਣਾ, ਇਹਨੂੰ ਇੰਟਰਨੈਸ਼ਨਲ ਰਿਸਰਚ ਦੇ ਜਿਹੜੇ ਮਾਪਦੰਡ ਆ ਉਹਨਾਂ ਦੇ ਮੁਤਾਬਕ ਕਿਸ ਤਰ੍ਹਾਂ ਇੱਕ ਹਾਇਰ ਡਿਬੇਟ ਦੇ ਵਿੱਚ ਲੈ ਕੇ ਆਉਣਾ, ਸਾਡਾ ਮੁੱਢਲਾ ਫਰਜ਼ ਇਹ ਹੋਣਾ ਚਾਹੀਦਾ, ਇੱਕ ਦੂਜੇ ਦੇ ਉੱਤੇ ਵਿਕਟੋਰੀਅਸ ਹੋਣਾ ਨਹੀਂ ਹੋਣਾ ਚਾਹੀਦਾ। ਤੇ ਇਹ ਕੋਈ ਕਾਲ ਦੀ ਰਮਜ਼ ਵੀ ਹੈ, ਜਿਹੜਾ ਸੈਕੂਲਰ ਵਰਸ਼ਿਪ ਦੇ ਵਿੱਚ ਇਸ ਵੇਲੇ ਵਰਲਡ ਚ ਰਿਲੀਜਨ ਚੱਲ ਰਿਹਾ। ਅਕਾਲ ਤਖ਼ਤ ਸਾਹਿਬ ਵੀ ਤਾਂ ਇਸ ਵੇਲੇ ਜਿਹੜਾ ਆਈਡੀਅਲ ਕੰਸਟੀਟਿਊਸ਼ਨ ਦੇ ਸੈਕੂਲਰ ਨਿਯਮ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਐਡਜਸਟ ਕੀਤਾ ਹੋਇਆ। ਸ਼੍ਰੋਮਣੀ ਕਮੇਟੀ ਉਹਦੇ ਵਿੱਚੋਂ ਚੱਲਣ ਡਈ ਹੈ, ਭਾਵੇਂ ਕਿ ਅਕਾਲ ਤਖ਼ਤ ਸਾਹਿਬ ਸੁਪਰੀਮ ਆ ਤੇ ਅਜੇ ਵਰਲਡ ਦੇ ਪੋਲੀਟੀਕਲ ਟ੍ਰੈਂਡ ਜਿਹੜੇ ਆ ਉਹਨਾਂ ਦੇ ਉੱਤੇ ਅਕਾਲ ਤਖ਼ਤ ਸਾਹਿਬ ਦੀ ਰਿਲਾਈਜੇਸ਼ਨ ਸਿੱਖਾਂ ਨੇ ਸ਼ਬਦ ਦੇ ਨੁਕਤੇ ਤੋਂ ਵਿਕਟੋਰੀਅਸ ਨਹੀਂ ਕੀਤੀ ਹੋਈ, ਭਾਵੇਂ ਸਾਡੀ ਸ਼ਰਧਾ ਸਾਡੀ ਅਧਿਆਤਮਿਕਤਾ ਦੇ ਵਿੱਚ ਉਹ ਸੁਪਰੀਮ ਹਨ, ਪਰ ਪ੍ਰੈਕਟੀਕੈਲਿਟੀ ਦੇ ਵਿੱਚ ਉਹ ਅਜੇ ਥਾਟ ਦਾ ਸਟਰਕਚਰ ਵਰਲਡ ਚ ਅਸੀਂ ਕਾਗਜ਼ਾਂ ਚ ਵੀ ਨਹੀਂ ਦਿਖਾ ਸਕੇ, ਵਿਹਾਰਕ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਤਾਂ ਕੀ ਅਸੀਂ ਦਿਖਾਉਣਾ। ਤੇ ਨਾਲ ਹੀ ਨਾਲ ਜਿਹੜਾ ਦਸਮ ਗ੍ਰੰਥ ਦੇ ਵਿੱਚ ਜਿਹੜਾ ਫਾਈਟਿੰਗ ਦਾ ਤੇ ਬਲ ਦਾ ਨਿਯਮ ਪੇਸ਼ ਹੋਇਆ ਆ, ਇਹ ਗੱਲ ਬੜੇ ਜ਼ੋਰ ਨਾਲ ਸਮਝਣੀ ਚਾਹੀਦੀ ਆ। ਜਿਹੜੇ ਅਮਰੀਕਾ, ਕੈਨੇਡਾ, ਯੂਰਪ ਦੇ ਵਿੱਚ ਬੈਠੇ ਸਿੱਖ ਆ, ਆਸਟ੍ਰੇਲੀਆ ਚ ਬੈਠੇ ਸਿੱਖ ਆ, ਇਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਇਸ ਵੇਲੇ ਜਿਹੜਾ ਜਿਹੜਾ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਜਿਹੜੇ ਦੋ ਸੈਕੂਲਰ ਵਰਸ਼ਨ ਦੇ ਜਿਹੜੇ ਸਿਖਰਾਂ ਦਿਖਾਈਆਂ ਗਈਆਂ, ਉਹਦੀ ਪੋਲੀਟੀਕਲ ਜਿਹੜੀ ਸਿਖਰ ਆ ਉਹ ਵਾਈਟ ਹਾਊਸ ਦੇ ਵਿੱਚ ਦਿਖਾਈ ਗਈ ਹੈ, ਜਿਹੜੀ ਉਹਦੀ ਲਾਅ ਨੂੰ ਮੇਨਟੇਨ ਕਰਨ ਲਈ ਜਿਹੜਾ ਉਹਦੇ ਬਲ ਨਿਯਮ ਆ, ਪਾਵਰ ਦਾ ਨਿਯਮ ਜਿਹਦੇ ਚ ਅਕਾਲ ਜਿਹੜਾ ਦਸਮ ਗ੍ਰੰਥ ਦੇ ਵਿੱਚ ਜਿਹੜਾ ਪੇਸ਼ ਹੁੰਦਾ ਆ, ਉਹਦਾ ਪਾਵਰ ਦਾ ਨਿਯਮ ਜਿਹੜਾ ਪੈਂਟਾਗਲ ਦੇ ਵਿੱਚ ਦਿਖਾਇਆ ਗਿਆ ਆ। ਤੇ ਜੇ ਸਿੱਖ ਦਸਮ ਗ੍ਰੰਥ ਨੂੰ ਤੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਇਹਨਾਂ ਦੋਹਾਂ ਦੇ ਨਾਲ ਠੀਕ ਡਾਇਲੋਗ ਨਹੀਂ ਕਰਦੇ, ਉਹਨਾਂ ਚਿਰ ਵਰਲਡ ਦੇ ਵਿੱਚ ਸ਼ਬਦ ਦੇ ਨੁਕਤੇ ਤੋਂ ਨਾ ਹੀ ਬਲ ਨਿਯਮ ਪੇਸ਼ ਹੋ ਸਕਦਾ ਆ, ਨਾ ਹੀ ਆਪਣਾ ਪੋਲੀਟੀਕਲ ਕੋਈ ਨਿਯਮ, ਪੋਲੀਟੀਕਲ ਦਾ ਮਤਲਬ ਅੱਗੇ ਸਮਾਜ ਖਲਾਉ ਸਾਰਾ ਕੁਝ, ਇਹ ਸਾਰੀਆਂ ਥਾਟਸ ਉਹਨਾਂ ਨੂੰ ਫੀਡ ਕਰ ਰਹੀ ਹੈ ਜੋ ਮਾਡਰਨ ਵਰਲਡ ਨੂੰ ਚਲਾ ਰਹੀ ਹੈ। ਤੇ ਅਸੀਂ ਮਾਡਰਨ ਵਰਲਡ ਦੇ ਵਿੱਚ ਬੈਠੇ ਹੋਏ ਇਹ ਗੱਲ ਕਰ ਰਹੇ, ਉਹਦਾ ਸਾਰਾ ਕੁਝ ਸੁੱਖ ਦੁੱਖ ਹੰਡਾਉਂਦੇ ਹੋਏ ਗੱਲ ਕਰ ਰਹੇ ਹਾਂ, ਉਹਦੇ ਥਾਟਸ, ਉਹਦੇ ਇਮੋਸ਼ਨਸ, ਉਹਦੀਆਂ ਸਾਰੀਆਂ ਸਟ੍ਰੈਟਜੀਜ਼ ਦੇ ਵਿੱਚ ਆ ਅਸੀਂ। ਇਸ ਕਰਕੇ ਦਸਮ ਗ੍ਰੰਥ ਦਾ ਇਹ ਡਾਇਲੋਗ ਜਿਹੜਾ ਇਹਨੂੰ ਪਵਿੱਤਰਤਾ ਵਾਲਾ ਪਿਓਰ ਡਾਇਲੋਗ ਬਣਾਉਣਾ ਚਾਹੀਦਾ ਆ। ਤੇ ਉਹ ਜੇ ਮੈਂ ਪਰਸਨਲੀ ਜਿਹੜਾ ਸੋਚਦਾ ਆ, ਮੈਨੂੰ ਆਪਣਾ ਆਪ ਲੱਗਦਾ ਕਿ ਜਿਹੜੇ ਦਸਮ ਗ੍ਰੰਥ ਦੇ ਵਿੱਚ ਜਿਹੜੀਆਂ ਖਾਸ ਕਰਕੇ ਜਿਹੜਾ ਹਿਸਟਰੀ ਦਾ ਨਿਯਮ, ਧਰਤੀ ਦੇ ਉੱਤੇ ਜਿਹੜੀ ਹਿਸਟਰੀ ਦੀ ਲੀਨੀਅਰ ਕਨਸੈਪਸ਼ਨ ਆ, ਜਿਹਦੇ ਚ ਟਾਈਮ ਦਾ ਲੀਨੀਅਰ ਪਸਾਰ ਆ, ਉਹਦੇ ਨਾਲ ਡਾਇਲੋਗ ਦਸਮ ਗ੍ਰੰਥ ਦੇ ਵਿੱਚ ਕੀਤਾ ਗਿਆ ਮੇਰੇ ਖਿਆਲ ਦੇ ਵਿੱਚ। ਕਿ ਇਹਨੂੰ ਐ ਨਹੀਂ ਦੇਖਣਾ ਚਾਹੀਦਾ ਵੀ ਇਹ ਜਿਹੜੇ ਗ੍ਰੰਥ ਹੁੰਦੇ ਧਾਰਮਿਕ ਗ੍ਰੰਥ, ਇਹਨੂੰ ਐ ਨਹੀਂ ਦੇਖਣਾ ਚਾਹੀਦਾ ਵੀ ਇਹ ਪੰਜਾਬ ਦੇ ਆ, ਇਹ ਪੰਜਾਬੀ ਚ ਆ, ਜਾਂ ਲੋਕਲ ਲੈਵਲ ਤੇ ਇਹ ਸਿੱਖਾਂ ਦੇ ਆ। ਇਹ ਸਾਰੀ ਕਾਇਨਾਤ ਨੂੰ ਆਪਣੇ ਅੰਦਰ ਬੰਨਦੇ ਆ, ਇਹ ਕਾਗਜ਼ ਨਹੀਂ ਹੁੰਦੇ, ਇਹ ਕਾਇਨਾਤ ਬੰਨੀ ਗਈ ਹੁੰਦੀ ਹੈ। ਇਸੇ ਕਰਕੇ ਉਹ ਜਿਉਂਦਾ ਗੁਰੂ ਆ। ਗੁਰੂ ਗ੍ਰੰਥ ਸਾਹਿਬ ਕੋਈ ਧਾਰਮਿਕ ਪੁਸਤਕ ਨਹੀਂ ਹੈ, ਉਹ ਪ੍ਰਗਟ ਗੁਰਾਂ ਦੀ ਦੇਹ ਹੈ, ਉਹ ਲਿਵਿੰਗ ਗੁਰੂ ਆ। ਇਸ ਕਰਕੇ ਉਹਦੇ ਵਿੱਚ ਇੰਜ ਨਹੀਂ ਵੀ ਉਹਦੇ ਚ ਹਦਾਇਤ ਲੈ ਗਏ ਅਸੀਂ ਕੋਈ ਟਰੁੱਥ ਪੈਦਾ ਕਰਨਾ, ਜਿਵੇਂ ਕਿ ਸਕ੍ਰਿਪਚਰ ਦੇ ਵਿੱਚ ਹੁੰਦਾ ਹੈ। ਉਹਦੇ ਵਿੱਚ ਯੂਨੀਅਨ ਆ, ਤੇ ਵਾਹ ਵਾਹ ਬਾਣੀ ਨਿਰੰਕਾਰ ਹੈ, ਉਹ ਨਿਰੰਕਾਰ ਰੂਪ ਬਾਣੀ ਆ। ਇਸ ਕਰਕੇ ਉਹ ਸਾਰੀ ਕਾਇਨਾਤ ਨੂੰ ਕਿਹੜੇ ਰਿਦਮ ਦੇ ਵਿੱਚ ਪਛਾਣਦੀ, ਉਹਨੇ ਬੰਨਿਆ ਹੋਇਆ ਤੇ ਸਿੱਖ ਦੀ ਸੁਰਤ ਤੇ ਪ੍ਰਗਟ ਕੀਤਾ, ਗੁਰਮੁਖ ਨੂੰ ਦੇ ਉੱਤੇ ਪ੍ਰਗਟ ਕਰ ਦਿੱਤਾ ਕਿ ਕਾਇਨਾਤ ਦਾ ਰਿਦਮ ਇਹ ਆ। ਇੰਜ ਹੀ ਦਸਮ ਗ੍ਰੰਥ ਜਿਹੜਾ ਆ ਉਹ ਜਿਹੜਾ ਆ ਧਰਤੀ ਦੇ ਉੱਤੇ ਜਿਹੜਾ ਕਿਹਦਾ ਲੀਨੀਅਰ ਪਰਸੈਪਸ਼ਨ ਵਾਲੀ ਹਿਸਟਰੀ ਚੱਲਦੀ ਆ, ਜਿਹਨੂੰ ਯਹੂਦੀ ਰਿਪ੍ਰੈਜੈਂਟ ਕਰਦਾ ਤੇ ਜਿਹਦੀ ਲਾਅ ਦੀ ਸਿਖਰ ਇਸਲਾਮ ਪੇਸ਼ ਕਰਦਾ, ਜਿਹੜਾ ਮਾਡਰਨ ਵੈਸਟਰਨ ਵਰਲਡ ਆ ਇਹ ਸੈਕੂਲਰ ਲਾਅ ਦੀ ਪੇਸ਼ ਕਰਦਾ ਹੈ, ਇਸਲਾਮ ਉਹ ਵੀ ਲੀਨੀਅਰ ਆ, ਇਹ ਯਹੂਦੀ ਲੀਨੀਅਰ ਬੇਸ ਦਾ ਸੈਕੂਲਰ ਵਰਸ਼ਨ ਆ ਜਿਹੜਾ ਮਾਡਰਨ ਵਰਲਡ ਆ। ਗੁਰੂ ਗ੍ਰੰਥ ਸਾਹਿਬ ਨੇ ਜਿਹੜਾ ਯਹੂਦੀ ਲੀਨੀਅਰ ਬੇਸ ਆ ਜਿਹੜਾ ਰੇਸ਼ੀਅਲ ਆ ਤੇ ਹਿਸਟਰੀ ਦੇ ਫਿਲੋਮਨੇ ਦੇ ਉੱਤੇ ਡਿਪੈਂਡ ਕਰਦਾ, ਉਹਦਾ ਇਸਲਾਮ ਦੇ ਵਿੱਚ ਜਿਹੜੀ ਪਰਫੈਕਸ਼ਨ ਹੋਈ ਆ ਉਹਦੇ ਲਾਅ ਦੇ ਤੇ ਹਿਸਟਰੀ ਦੇ ਨਿਯਮ ਨੂੰ ਕੰਟਰੋਲ ਕੀਤਾ ਦਸਮ ਗ੍ਰੰਥ ਦੇ ਰਾਹੀਂ। ਤੇ ਦਸਮ ਗ੍ਰੰਥ ਨਹੀਂ ਤੇ ਪੈਗੰਬਰ ਹਿਸਟਰੀ ਦਾ ਜੁਜ਼ ਬਣ ਜਾਣਗੇ, ਗੁਰੂ ਇਤਿਹਾਸ ਦਾ ਨਿੱਕਾ ਪਾਤਰ ਬਣ ਜਾਣਗੇ, ਜਿਹਨਾਂ ਨੂੰ ਅਸੀਂ ਕਹਾਂਗੇ ਵੀ ਇਹ ਮਹਾਂਪੁਰਖ, ਉਹ ਗੁਰੂ ਨਹੀਂ ਰਹਿਣਗੇ, ਉਹ ਇਤਿਹਾਸ ਦੇ ਵਿੱਚ ਛੋਟੇ ਛਿੜ ਬਣ ਜਾਣਗੇ। ਜਦਕਿ ਗੁਰੂ ਦੇ ਅੰਦਰ ਤਿੰਨ ਕਾਲ ਚੱਲਦੇ ਆ, ਦਸਮ ਗ੍ਰੰਥ ਦੇ ਵਿੱਚ ਜਿਹੜਾ ਫਾਈਟਿੰਗ ਦਾ ਨਿਯਮ ਆ ਉਹ ਲੀਨੀਅਰ ਕਨਸੈਪਸ਼ਨ ਵਾਲੀ ਹਿਸਟਰੀ ਚੋਂ ਜਿਹੜੀ ਪੋਲਿਟਿਕਸ ਉੱਭਰਦੀ ਆ ਉਹਦੇ ਫਾਈਟਿੰਗ ਦੇ ਨਿਯਮ ਨੂੰ ਕੰਟਰੋਲ ਕਰਦਾ ਬੇਸਿਕਲੀ। ਇਸ ਕਰਕੇ ਤੁਸੀਂ ਦੇਖੋ ਚੰਗੇਜ਼ ਨੇ ਇਸਲਾਮ ਤੇ ਅਟੈਕ ਕੀਤਾ ਤੇ ਕੁਰਾਨ ਦੀ ਬੇਅਦਬੀ ਕੀਤੀ ਉਹਨੇ, ਤੇ ਚੰਗੇਜ਼ ਨੇ ਆਪਣਾ ਲਾਅ ਦਿੱਤਾ ਕਿਉਂਕਿ ਰੇਸ਼ੀਅਲਿਜ਼ਮ ਲਾਅ ਦਿੰਦਾ, ਇਸਲਾਮ ਯਹੂਦੀ ਵੀ ਲਾਅ ਦਿੰਦਾ ਪਰ ਉਹ ਸੀਕ੍ਰੇਟ ਲਾਅ ਦਿੰਦਾ। ਤੇ ਉਹਦੀ ਹਿਸਟਰੀ ਜਿਹੜੀ ਉਹਦੀਆਂ ਪਹਿਲੀਆਂ ਬੁੱਕਸ ਆ ਉਹ ਇੰਸਪਾਇਰਡ ਹਿਸਟਰੀ ਆ ਜਿਹੜੀ ਓਲਡ ਟੈਸਟਾਮੈਂਟ ਦੀ। ਦਸਮ ਗ੍ਰੰਥ ਧਰਤੀ ਦੇ ਉੱਤੇ ਬਲ ਦਾ ਉਹ ਨਿਯਮ ਪੈਦਾ ਕਰਦਾ ਜਿਹੜਾ ਪੈਂਟਾਗਲ ਤੋਂ ਵੱਡਾ ਆ, ਤੇ ਖਾਲਸੇ ਦਾ ਜਿਹੜਾ ਆਦਰਸ਼ ਆ ਉਹ ਪੈਂਟਾਗਲ ਦੇ ਆਦਰਸ਼ ਦੀ ਵੀਕਨੈਸ ਨੂੰ ਕਿਸੇ ਦਿਨ ਤੋੜੇਗਾ ਤੇ ਉਹਦੀਆਂ ਲਿਮਿਟੇਸ਼ਨ ਨੂੰ ਚੱਕਣਾ ਚੂਰ ਕਰੂਗਾ। ਤੇ ਪਰ ਉਸ ਤੋਂ ਵੱਡਾ ਜਿਹੜਾ ਜਿਹੜਾ ਇਸਲਾਮ ਦੇ ਵਿੱਚ ਜਿਹੜਾ ਜਹਾਦ ਦੇ ਰਾਹੀਂ ਉਹ ਚੀਜ਼ ਪੈਦਾ ਹੋ ਰਹੀ ਆ, ਖਾਲਸਾ ਜਿਹੜਾ ਜਹਾਦ ਤੋਂ ਵੀ ਵੱਡੀ ਫਾਈਟਿੰਗ ਦਿੰਦਾ। ਇਸੇ ਕਰਕੇ ਪੀਰ ਬੁੱਧੂ ਸ਼ਾਲੂ ਮਹਾਰਾਜ ਜਹਾਦ ਦਾ ਪ੍ਰੀਤ ਵਾਲਾ ਸੰਦੇਸ਼ ਦਿੰਦੇ ਆਪਣੇ ਕੱਗੇ ਦੇ ਰਾਹੀਂ, ਕੇਸਾਂ ਦੇ ਰਾਹੀਂ, ਕੇਸ ਪ੍ਰੀਤ ਦੀ ਨਿਸ਼ਾਨੀ। ਇਸ ਕਰਕੇ ਉਹਦੀ ਫਾਈਟਿੰਗ ਦੀ ਤੇ ਪ੍ਰੀਤ ਦੇ ਵਿੱਚ ਢਲ ਰਹੀ ਹੈ। ਇਸ ਤਰ੍ਹਾਂ ਕੋਈ ਧਰਤੀ ਦੇ ਉੱਤੇ ਸ਼ਬਦ ਦਾ ਇੱਕ ਵੱਡਾ ਫਿਲੋਬਨਾ ਤਿਆਰ ਹੁੰਦਾ, ਫਿਲੋਬਨਾ ਨਾਲ ਇੱਕ ਵੱਡਾ ਕੌਸਮੋਸ ਤਿਆਰ ਹੁੰਦਾ ਜਿਹਦੇ ਵਿੱਚ ਇਹ ਸਾਰੀ ਖੇਡ ਜਿਹੜੀ ਹੈ ਚੱਲਦੀ ਹੈ। ਮੈਂ ਆਪ ਪਰਸਨਲੀ ਇਸ ਦਿਸ਼ਾ 'ਚ ਸੋਚ ਰਿਹਾ ਹਾਂ, ਹਾਲੇ ਕਈ ਥੋੜ੍ਹੇ ਜਿਹੇ ਮੇਰੀ ਪੜ੍ਹਾਈ ਦੇ ਵਿੱਚ ਕਈ ਅਜੇ ਚੀਜ਼ਾਂ ਸਮਝਣ ਵਾਲੀਆਂ ਵੀ ਰਹਿੰਦੀਆਂ, ਮੈਂ ਸਾਰੇ ਦਾ ਸਾਰਾ ਤਾਂ ਨਹੀਂ ਸਮਝ ਸਕਿਆ ਇਸ ਗੱਲ ਨੂੰ, ਪਰ ਇਸ ਗੱਲ 'ਤੇ ਨਾ ਹੀ ਇਹ ਕੋਈ ਦਾਅਵਾ ਕਿ ਅਸੀਂ ਛੇਤੀ ਸਮਝ ਲਾਂਗੇ। ਪਰ ਮੈਂ ਜਿਹੜੀ ਇਸ ਬਹਿਸ ਨੂੰ ਚੰਗਾ ਬਣਾਉਣ ਲਈ ਕੁਝ ਸੁਜੈਸ਼ਨ ਵੀ ਦੇਣੇ ਚਾਹੁੰਦਾ ਹਾਂ ਕਿ ਜਿਹੜਾ ਵਿਅਕਤੀ ਛੰਦ ਨੂੰ ਠੀਕ ਤਰ੍ਹਾਂ ਨਹੀਂ ਸਮਝਦਾ ਕਿ ਛੰਦਾਂ ਦੀ ਰੂਹਾਨੀਅਤ ਕੀ ਹੈ, ਛੰਦ ਬੰਦੇ ਦੇ ਅੰਦਰ ਮਾਨਸਿਕ ਤੌਰ ਤੇ ਜਿਹੜੇ ਲੈ ਦਾ ਹੁਲਾਰਾ ਪੈਦਾ ਕਰਦੇ ਆ, ਉਹ ਲੈ ਦੇ ਹੁਲਾਰੇ ਦਾ ਅੱਗੋਂ ਬੰਦੇ ਦੀ ਰੂਹਾਨੀ ਜ਼ਿੰਦਗੀ ਨਾਲ ਕੀ ਤਲਕ ਬਣਦਾ, ਜਿਹਨੂੰ ਇਸ ਗੱਲ ਦੀ ਨਹੀਂ ਸਮਝ। ਦੂਜੇ ਨੰਬਰ ਤੇ ਜਿਹਨੂੰ ਸਿਰਜਣਾਤਮਕ ਕਲਪਨਾ ਦੀ ਨਹੀਂ ਸਮਝ, ਜਿਹਦੇ ਵਿੱਚੋਂ ਸਾਰੇ ਵਿਸ਼ਵ ਦਾ ਸਹਿਤ ਬਣਦਾ ਹੈ, ਉਹ ਕਲਪਨਾ ਕੀ ਹੁੰਦੀ ਹੈ, ਇਮੈਜੀਨੇਸ਼ਨ ਉਹ ਕੀ ਕਰਦੀ ਆ, ਉਹਦਾ ਟਰੁੱਥ ਨੂੰ ਹਾਸਲ ਕਰਨ ਦੇ ਤਰੀਕੇ ਕੀ ਆ, ਤੇ ਉਹਦੀਆਂ ਬਰੀਕੀਆਂ ਕੀ ਆ, ਉਹਦੇ ਫਲਾਹ ਕੀ ਆ, ਤੇ ਉਹਦਾ ਟੋਟਲ ਵਰਲਡ ਦੀ ਤੌਰ ਦੇ ਵਿੱਚ ਕੀ ਕੰਟਰੀਬਿਊਸ਼ਨ ਆ, ਜਾਂ ਮੈਨ ਦੀ ਰਿਲਾਈਜੇਸ਼ਨ 'ਚ ਵੀ ਉਹਦੀ ਕੀ ਕੰਟਰੀਬਿਊਸ਼ਨ ਆ, ਜਿਹਨੂੰ ਇਸ ਗੱਲ ਦੀ ਲਈ ਸਮਝ, ਭਾਵ ਜਿਹਨੂੰ ਵਰਲਡ ਦੇ ਲਿਟਰੇਚਰ ਦੀ ਰਮਜ਼ ਲਈ ਪਤਾ, ਦੂਜੇ ਨੰਬਰ 'ਤੇ ਉਹਨੂੰ ਵੀ ਥੋੜ੍ਹਾ ਜਿਹਾ ਪੜ੍ਹਨਾ ਚਾਹੀਦਾ। ਤੀਜੇ ਨੰਬਰ 'ਤੇ ਮੇਰੇ ਖਿਆਲ 'ਚ ਜਿਹਨੂੰ ਪੁਰਾਣ ਦੀ ਲਈ ਸਮਝ, ਸਾਰੇ ਸੰਸਾਰ ਦੀ ਮੈਥੋਲੋਜੀ ਦੀ ਕੀ ਡਿਵੈਂਸ਼ਨ ਆ, ਤੇ ਇਹਦਾ ਸਫ਼ਰ ਸ਼ੁਰੂ ਹੁੰਦਾ ਆ ਸਿੰਬਲਿਜ਼ਮ ਤੋਂ, ਪ੍ਰਤੀਕ ਤੋਂ, ਅਲੈਗਰੀ ਤੋਂ, ਪਰਸੋਲੀਫਿਕੇਸ਼ਨ ਤੋਂ, ਤੇ ਫਿਰ ਇਹ ਮਿੱਥ ਦੇ ਸਾਂਝੇ ਸਟਰਕਚਰ 'ਚ ਕਿੰਜ ਜਾਂਦੀ ਆ, ਜਿਹੜੇ ਵਿਅਕਤੀ ਨੂੰ ਇਹ ਚੀਜ਼ਾਂ ਨਹੀਂ ਪਤਾ। ਤੇ ਖਾਸ ਕਰ ਭਾਰਤੀ ਪੁਰਾਣ, ਇਹ ਡਾਊਸਨ ਨੇ ਲਿਖਿਆ ਕਿ ਭਾਰਤੀ ਪੁਰਾਣ ਵਰਲਡ ਦੀ ਕੰਪੈਰੇਟਿਵ ਮੈਥੋਲੋਜੀ ਦਾ ਆਧਾਰ ਬਣ ਸਕਦਾ ਆ, ਇਹਦੀਆਂ ਸ਼ੇਡਸ ਇੰਨੀਆਂ ਰਿਚ ਆ। ਤੇ ਜੋਗ ਕਹਿੰਦਾ ਕਿ ਸਾਈਕੋ ਐਨਾਲਿਸਟ ਆ ਕਿ ਮੈਥੋਲੋਜੀ ਤੋਂ ਬਗੈਰ ਮੈਨ ਬਲਾਈਂਡ ਹੁੰਦਾ ਆ, ਅਸੀਂ ਸਾਰਾ ਕੁਝ ਸੋਚਦੇ ਕਰਦੇ ਮੈਥੋਲੋਜੀ ਕਲੀ ਹੋਈ। ਇਸ ਕਰਕੇ ਮੈਥੋਲੋਜੀ ਦੀ ਜਿਹਨੂੰ ਵੱਡੀ ਰਮਜ਼ ਨਹੀਂ ਪਤਾ ਵਰਲਡ ਦੀ ਮੈਥੋਲੋਜੀ ਦੀ, ਦੂਜੇ ਨੰਬਰ ਤੇ ਉਹਨੂੰ ਭਾਰਤੀ ਮੈਥੋਲੋਜੀ ਦੀਆਂ ਬਰੀਕੀਆਂ ਕਿਸ ਤਰ੍ਹਾਂ ਜਿਹੜੀਆਂ ਉਹ ਵਿਸ਼ਵ ਮੈਥੋਲੋਜੀ ਦੀ ਕੰਪੈਰੇਟਿਵ ਸਟੱਡੀ ਦਾ ਸੈਂਟਰ ਬਣ ਸਕਦੀ ਆ, ਇਹਦੀ ਵੱਡੀ ਪ੍ਰਾਪਤੀ ਆ। ਇਸ ਗੱਲ ਵੱਲ ਇਸ਼ਾਰੇ ਜਿਹੜੇ ਸਾਡੇ ਬਹੁਤ ਰਿਲਾਈਜ਼ਡ ਸਕਾਲਰ ਆ ਡਾਕਟਰ ਭਾਈ ਜੋਧ ਸਿੰਘ, ਜਿਹਨਾਂ ਦੀ ਆਤਮ ਦਰਸ਼ਨ ਤੇ ਵਾਹਿਗੁਰੂ ਦਰਸ਼ਨ ਕਿਤਾਬ ਆ, ਉਹ ਸਿੱਖਾਂ ਨੂੰ ਪੜ੍ਹਨੀ ਚਾਹੀਦੀ ਬਹੁਤ ਧਿਆਨ ਨਾਲ। ਇਸ ਕਰਕੇ ਪੁਰਾਣ ਦੀ ਬਰੀਕ ਅੰਡਰਸਟੈਂਡਿੰਗ ਚਾਹੀਦੀ ਹੈ। ਅਗਲੇ ਆਇਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦਾ ਜਗਤ ਰੂਪ ਗੁਰੂ ਵਾਲਾ ਰੂਪ ਪੇਸ਼ ਕਰਦਾ ਹੈ, ਇਹ ਸਾਰੀ ਧਰਤੀ ਦੀ ਰੂਹਾਨੀਅਤ ਦਾ ਕੇਂਦਰ ਬਣਦਾ, ਉਹਨੂੰ ਪੂਰਾ ਕਰਦਾ, ਆਪਣੀ ਛਾਂ ਚ ਲੈਂਦਾ, ਜਿਹਦੇ ਕਰਕੇ ਮਹਾਰਾਜ ਦੋਵੇਂ ਕਟੋਰਿਆਂ ਦੇ ਹੱਥ ਰੱਖਦੇ ਆ ਦਸਵੇਂ ਪਾਤਸ਼ਾਹ, ਕਿ ਇਹ ਸਾਬੀ ਪਰੰਪਰਾਵਾਂ ਦਾ ਸੱਚ ਤੇ ਜਿਹੜਾ ਆਰੀਆਈ ਪਰੰਪਰਾਵਾਂ ਦੇ ਵਿੱਚ ਜੋ ਭਾਰਤ ਦੀ ਧਰਤੀ ਦੇ ਵੱਖਰੇ ਵੱਖਰੇ ਸੱਚ ਪੈਦਾ ਹੋਏ ਆ, ਬੁੱਧਿਜ਼ਮ ਦੇ ਸਮੇਤ ਤੇ ਜੈਨਿਜ਼ਮ ਦੇ ਸਮੇਤ, ਉਹਨਾਂ ਦੇ ਉੱਤੇ ਹੱਥ ਰੱਖਦਾ ਬੇਰ ਵਾਲਾ, ਪਰ ਹੈਗਾ ਇਹ ਨਿਰਾਲਾ ਪੰਥ, ਭਾਵੇਂ ਨਾ ਦੋਵਾਂ ਨੂੰ ਪਾਲਣ ਵਾਲਾ ਹੈ। ਇਸ ਕਰਕੇ ਜਿਹੜੇ ਬੰਦੇ ਨੂੰ ਜਾਂ ਸਕਾਲਰ ਨੂੰ ਇਸ ਗੱਲ ਦੀ ਨਹੀਂ ਸਮਝ ਕੇ ਵਰਲਡ ਦੇ ਵਿੱਚ ਜਿਹੜੇ ਅਧਿਆਤਮਕ ਐਕਸਪੀਰੀਅੰਸ ਪੇਸ਼ ਹੋਏ ਆ, ਇਹਨਾਂ ਦੀ ਟਰਾਂਸਪੇਰੈਂਸੀ ਪਾਰਦਰਸ਼ਤਾ ਦੇ ਵਿੱਚ ਯੂਨਿਟੀ ਦੇ ਸੈਂਟਰ ਕਿੰਜ ਬਣ ਰਹੇ ਆ, ਇਹ ਇੱਕ ਦੂਜੇ ਦੇ ਵਿੱਚੋਂ ਕਿੰਜ ਲੰਘ ਰਹੇ ਆ। ਮੁਹੰਮਦ ਸਾਹਿਬ ਦੀਆਂ ਜਿਹੜੀਆਂ ਹੀਰਾ ਦੀ ਗੁਫਾ ਦੇ ਵਿੱਚ ਕੀਤੀਆਂ ਮੈਡੀਟੇਸ਼ਨਸ ਆ, ਉਹ ਕਲਾਸ਼ ਦੀਆਂ ਮੈਡੀਟੇਸ਼ਨਸ ਦੇ ਵਿੱਚ ਕਿਸ ਤਰ੍ਹਾਂ ਆ ਕੇ ਲੀਨ ਹੁੰਦੀਆਂ, ਜਾਂ ਬੁੱਧ ਦੀਆਂ ਮੈਡੀਟੇਸ਼ਨਸ ਦੇ ਵਿੱਚ ਮੁਹੰਮਦ ਦੀ ਮੈਡੀਟੇਸ਼ਨ ਕਿਸ ਤਰ੍ਹਾਂ ਆਪਣੀ ਪਾਰਦਰਸ਼ਤਾ ਦਿਖਾਉਂਦੀ ਹੈ, ਯੂਨਿਟੀ ਦਾ ਸੈਂਟਰ ਲੱਭਦੀ। ਇੰਜ ਦੀਆਂ ਚੀਜ਼ਾਂ ਜਿਹੜੇ ਵਿਅਕਤੀ ਨੂੰ ਨਹੀਂ ਸਮਝ ਆਉਂਦੀਆਂ, ਉਹਨੂੰ ਵੀ ਥੋੜ੍ਹਾ ਜਿਹਾ ਪੜ੍ਹਨਾ ਚਾਹੀਦਾ ਆ। ਅਗਲੇ ਨੰਬਰ 'ਤੇ ਜਿਹਨੂੰ ਇਹ ਨਹੀਂ ਸਮਝ ਕਿ ਗੁਰੂ ਨਾਨਕ ਦੀ ਦੇਹ ਦੇ ਵਿੱਚ ਅਤੇ ਗੁਰੂ ਨਾਨਕ ਸਾਹਿਬ ਦੁਆਰਾ ਉਤਾਰੇ ਸ਼ਬਦ ਦੇ ਵਿੱਚ ਸਾਰੇ ਵਿਸ਼ਵ ਦੀ ਅਧਿਆਤਮਿਕਤਾ ਆਪਣੀ ਤਲਾਸ਼ ਕਰ ਰਹੀ ਆ, ਉਹਨਾਂ ਦੀ ਪ੍ਰੇਰ ਸੂਫੀਆਂ ਦੇ ਰਾਹੀਂ, ਸਾਰੀ ਸੈਬਟਿਕ ਪਰੰਪਰਾ ਦੀ ਪ੍ਰੇਰ, ਭਗਤ ਬਾਣੀ ਦੇ ਰਾਹੀਂ, ਸਾਰੀ ਭਾਰਤ ਦੀ ਪ੍ਰੇਰ, ਗੁਰੂ ਗ੍ਰੰਥ ਸਾਹਿਬ ਦੀ ਸ਼ਰਣ ਦੇ ਵਿੱਚ ਆ ਕੇ ਆਪਣੀ ਪਰਫੈਕਸ਼ਨ ਲੈ ਰਹੀ ਆ। ਜਿਹੜੇ ਵਿਅਕਤੀ ਨੂੰ ਇਹ ਗੱਲਾਂ ਦੀ ਅਜੇ ਨਹੀਂ ਸਮਝ ਆਈ ਜਾਂ ਜਿਹਦੇ ਅਜੇ ਪੂਰੀ ਤਿਆਰੀ ਨਹੀਂ ਆ, ਮੇਰਾ ਖਿਆਲ ਉਹਨੂੰ ਦਸਮ ਗ੍ਰੰਥ ਦੇ ਉੱਤੇ ਕਿਸੇ ਸਿਆਣੇ ਬੰਦੇ ਨਾਲ ਗੱਲ ਕਰਨੀ ਚਾਹੀਦੀ ਹੈ, ਉਹਨੂੰ ਆਪ ਇਹਦੇ ਤੇ ਵਿਚਾਰ ਨਹੀਂ ਦੇਣੇ ਚਾਹੀਦੇ। ਅਗਲੀ ਗੱਲ ਇਹ ਹੈ ਕਿ ਸ਼ਬਦ ਜਿਹੜਾ ਆ ਇਹ ਕੋਈ ਸਿਧਾਂਤ ਨਹੀਂ ਹੈ। ਸਿਧਾਂਤ ਕੀ ਹੁੰਦਾ, ਫਲਸਫਾ ਕੀ ਹੁੰਦਾ, ਜਿਹੜੇ ਲੋਕ ਇਹ ਵਰਤ ਰਹੇ ਆ ਉਹਨਾਂ ਨੂੰ ਇਹ ਪਹਿਲਾਂ ਇਹ ਗੱਲਾਂ ਸਮਝ ਲੈਣੀਆਂ ਚਾਹੀਦੀਆਂ ਵੀ ਇਹ ਹੁੰਦੇ ਕੀ ਆ। ਇਹ ਦਿਮਾਗ ਦੀਆਂ ਅਕਹਿਰੀਆਂ ਕੈਟੇਗਰੀਜ਼ ਹੁੰਦੇ ਆ। ਫਲਸਫਾ ਮਿੱਥ ਦੇ ਵਿੱਚ ਸਮਾ ਜਾਂਦਾ ਹੈ, ਤੁਸੀਂ ਇਹ ਦੇਖੋ। ਫਲਸਫਾ ਮਿੱਥ ਦੀ ਰੈਸ਼ਨਲ ਡਿਮੈਂਸ਼ਨ ਤੇ ਸਿਸਟਮੈਟਿਕ ਆਰਗੂਮੈਂਟੇਸ਼ਨ ਨੂੰ ਪੇਸ਼ ਕਰਦਾ ਹੈ। ਫਲਸਫਾ ਇਹ ਤੋਂ ਵੱਧ ਕੱਖ ਵੀ ਨਹੀਂ ਹੁੰਦਾ ਤੇ ਸਾਰੇ ਵੱਡੇ ਸਪਿਰਚੁਅਲ ਐਕਸਪੀਰੀਅੰਸ ਫਲਸਫੇ ਨੂੰ ਕ੍ਰੋਸ ਕਿਉਂ ਕਰ ਜਾਂਦੇ ਜੇ ਫਲਸਫੇ ਸਭ ਕੁਝ ਹੋਵੇ। ਫਲਸਫਾ ਸੇਵਾ ਕਰਦਾ ਆ ਕਿ ਜਿਹੜਾ ਅਨਾਰਕੀ ਵਾਲੇ ਮਾਇੰਡ ਆ, ਸਧਾਰਨ ਮਾਇੰਡ ਆ, ਸਧਾਰਨ ਜ਼ਿੰਦਗੀ ਦਾ ਵਰਤਾਰਾ, ਜਿਹੜਾ ਅਧਿਆਤਮਕ ਜਗਤ ਚ ਆਪਣੀ ਜੜ ਨਹੀਂ ਲਾ ਸਕਿਆ, ਉਹਨੂੰ ਬੈਲੈਂਸ ਕਰਨ ਲਈ, ਉਹਨੂੰ ਸਮਝਾਉਣ ਲਈ, ਉਹਦੀ ਅਕਲ ਦੀ ਨੇੜਤਾ ਚ ਕੋਈ ਵੱਡੀ ਗੱਲ ਕਹਿਣ ਦੀ ਕੋਸ਼ਿਸ਼ ਕਰਦਾ। ਇਸ ਕਰਕੇ ਸ਼ਬਦ ਨੂੰ ਫਲਸਫਾ ਨਹੀਂ ਬਣਾਇਆ ਜਾ ਸਕਦਾ। ਸ਼ਬਦ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਤੇ ਸ਼ਬਦ ਦੇ ਥੱਲੇ ਕਿੰਨੇ ਮੰਡਲ ਇਕੱਠੇ ਚੱਲਦੇ ਆ ਚੇਤਨਾ ਦੇ। ਚੇਤਨਾ ਦਾ ਇੱਕ ਮੰਡਲ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜਮੁਖ ਤੋਂ ਬੜਮੁਖ ਸੁਰਤ ਤੋਂ ਲੈ ਕੇ ਗੁਰਮੁਖ ਤੋਂ ਗੁਰਮੁਖ ਤੱਕ ਦੀ ਸੁਰਤ ਦੇ ਫੈਸਲੇ ਹੋਏ ਆ ਤੇ ਉਹਦੇ ਚ ਬੰਦੇ ਦੀ ਲਿਵ ਦੇ ਨਾਲੋਂ ਇੱਕ ਹੁੰਦੀ ਹੈ ਲਿਵ, ਇੱਕ ਹੁੰਦੀ ਆ ਸ਼ਬਦ ਦੀ ਗਿਆਨ ਚ ਜਾ ਕੇ ਰਿਲਾਈ, ਕਾਇਨਾਤ ਦੇ ਫਲਾਅ ਦੇ ਵਿੱਚ ਰਿਲਾਈਜੇਸ਼ਨ ਹੋ ਜਾਣੀ। ਜਦੋਂ ਬੰਦੇ ਦੀ ਜਦੋਂ ਸ਼ਬਦ ਬੰਦੇ ਦੀ ਆਪਣੇ ਸਫ਼ਰ ਚ ਸ਼ਾਮਲ ਹੁੰਦਾ ਉਹ ਬੰਦੇ ਦੀ ਲਿਵ ਬਣਦਾ। ਜਦੋਂ ਬੰਦੇ ਦੀ ਲਿਵ ਕਿਸੇ ਚੜਾਈ ਚ ਚੜ ਕੇ ਕਾਇਨਾਤ ਦੇ ਰਿਦਮ ਨੂੰ ਪਛਾਣ ਜਾਂਦੀ ਹੈ ਕਿ ਇਹ ਰੱਬ ਦੇ ਨਿਯਮ ਚ ਕਿੰਝ ਚੱਲ ਰਿਹਾ, ਉੱਥੇ ਸ਼ਬਦ ਹੁੰਦਾ। ਇਸ ਕਰਕੇ ਇਹਨੂੰ ਲਿਵ ਦੇ ਨਿਯਮ ਦੇ ਨਾ ਦੇਖਿਆ ਜਾਵੇ ਇਕੱਲਾ, ਇਹਨੂੰ ਕਾਇਨਾਤ ਦੇ ਸ਼ਬਦ ਦੇ ਨਿਯਮ ਤੋਂ ਦੇਖਿਆ ਜਾਵੇ। ਕਿਉਂਕਿ ਸ਼ਬਦ ਨੇ ਤੇ ਬੈਣ ਨੂੰ ਵੀ ਬੰਨਣਾ, ਸ਼ਬਦ ਤੇ ਸਾਰੇ ਬ੍ਰਹਿਮੰਡ ਚ, ਉਹਨੇ ਈਵਲ ਨੂੰ ਵੀ ਬੰਨਣਾ। ਲਿਵ ਦੇ ਨੁਕਤੇ ਤੋਂ ਤਾਂ ਅਸੀਂ ਈਵਲ ਨੂੰ ਰਿਜੈਕਟ ਕਰ ਸਕਦੇ ਹਾਂ ਵੀ ਆਹ ਈਵਲ ਆ, ਇਹ ਗਲਤ ਆ, ਇਹ ਠੀਕ ਆ, ਪਰ ਸ਼ਬਦ ਤੇ ਸਾਰੀ ਕਾਇਨਾਤ ਚ, ਉਹਨੇ ਤਾਂ ਸਾਰੀ ਕਾਇਨਾਤ ਨੂੰ ਵੀ ਆਪਣੇ ਵਿੱਚ ਸਾਂਭਣਾ ਤੇ ਵਿੱਚੇ ਈਵਲ ਆ, ਵਿੱਚੇ ਬੈਣ ਆ, ਦੇਹ ਦੇ ਵਿੱਚ ਵੀ ਬੈਣ ਆ ਪਰ ਉਹਦੇ ਚ ਪ੍ਰਮਾਤਮਾ ਵੀ ਵੱਸਦਾ। ਐਜੀ ਜਿਹੜਾ ਦਸਮ ਗ੍ਰੰਥ ਆ, ਸੋਰੀ ਸ਼ਬਦ ਆ ਜਿਹੜਾ, ਉਹ ਆਪਣੇ ਮੰਡਲਾਂ ਦੇ ਵਿੱਚ ਇੱਕ ਮੰਡਲ ਡੁਐਲਿਟੀ ਨੂੰ ਵੀ ਦਿੰਦਾ, ਛੋਟੇ ਰਿਦਮ ਦੀਆਂ ਚੀਜ਼ਾਂ ਨੂੰ ਵੀ ਆਪਣੇ ਅੰਦਰ ਖੁੱਲ ਦਿੰਦਾ ਆ। ਦਸਮ ਗ੍ਰੰਥ ਉਸ ਮੰਡਲ ਦਾ ਫਲਾਹ ਆ ਤੇ ਇਹ ਉਸ ਮੰਡਲ ਨੂੰ ਸਮਾਜ ਨੂੰ ਬੰਨਣ ਲਈ, ਮਰਿਆਦਾ ਨੂੰ ਬੰਨਣ ਲਈ, ਸ਼ਬਦ ਦੀ ਡੋਮੀਨੈਂਸ ਨੂੰ ਡੁਐਲਿਟੀ ਦੇ ਨਿਯਮ ਦੇ ਵਿੱਚ ਅਸਟੈਬਲਿਸ਼ ਕਰਨ ਲਈ, ਤਾਂ ਕਿ ਡੁਐਲਿਟੀ ਜਿਹੜੀ ਆ ਸ਼ਬਦ ਦਾ ਪਾਠ, ਡੁਐਲਿਟੀ ਦੇ ਆਦਰਸ਼ ਜਿਹੜੇ ਆ ਉਹ ਸ਼ਬਦ ਦੇ ਆਦਰਸ਼ ਨੂੰ ਆਪਣਾ ਬੋੜਾ ਆਦਰਸ਼ ਨਾ ਦੇ ਦੇਣ, ਉਹਦੇ ਅਧੀਨ ਨਾ ਕਰ ਲੈਣ। ਦਸਮ ਗ੍ਰੰਥ ਉਸ ਮੰਡਲ ਚ ਕੰਮ ਕਰਦਾ ਕਿ ਡੁਐਲਿਟੀ ਦੇ ਸਾਰੇ ਆਦਰਸ਼ ਜਿੰਨੇ ਵੀ ਧਰਤੀ ਦੇ ਆਉਣੇ ਆ ਉਹਨਾਂ ਦੀ ਫਾਈਟਿੰਗ ਦੇ, ਉਹਨਾਂ ਦੀ ਸਪਿਰਚੁਐਲਿਟੀ ਦੇ, ਉਹਨਾਂ ਦੇ ਲਿਟਰੇਚਰ ਦੇ ਸਾਰੇ ਨਿਯਮ ਨੂੰ ਉਹਦੇ ਉੱਤੇ ਡੋਮੀਨੇਟ ਕਰਕੇ ਸ਼ਬਦ ਨੂੰ ਚੁੱਕ ਜਾਂਦਾ ਆ। ਇਸ ਕਰਕੇ ਸ਼ਬਦ ਦਾ ਵਿਕਟੋਰੀਅਸ ਰੂਪ ਜਿਹੜਾ ਆ ਉਹਨੂੰ ਪੇਸ਼ ਕਰਦਾ ਆ ਤੇ ਇਹਨਾਂ ਚੀਜ਼ਾਂ ਨੂੰ। ਤੇ ਸਾਊਂਡ ਦਾ ਫਿਨੋਮਨਾ ਕੀ ਹੈ, ਤੁਸੀਂ ਦੇਖੋ ਜਾਪ ਸਾਹਿਬ ਦੇ ਵਿੱਚ ਧੁੜੀ ਦਾ ਫਿਨੋਮਨਾ ਆ, ਉਹਦੇ ਛੰਦਾਂ ਦੇ ਵਿੱਚ ਹਿਊਮਨ ਸਾਈਕੀ ਆ, ਉਹਦੇ ਚ ਬਰੀਕ ਬਾਡੀ ਦੇ ਨਿਯਮ ਕੰਮ ਕਰਦੇ ਆ ਤੇ ਦਸਮ ਗ੍ਰੰਥ ਦੇ ਵਿੱਚ ਇਸ ਤਰ੍ਹਾਂ ਦੀ ਚੀਜ਼ ਆ, ਇਹਨੂੰ ਪੜ੍ਹਨਾ ਚਾਹੀਦਾ ਆ। ਮੈਂ ਆਪ ਕੋਸ਼ਿਸ਼ ਕਰ ਰਿਹਾ। ਇੱਕ ਮੈਂ ਹੋਰ ਸੁਜੈਸ਼ਨ ਦੇਣਾ ਚਾਹੁੰਦਾ, ਜਿਹੜੇ ਬੰਦੇ ਦੋਵਾਂ ਧਿਰਾਂ ਦਾ ਜੋ ਜੋ ਲਿਖਿਆ ਗਿਆ ਜਿਹੜਾ ਸਟੈਂਡਰਡ ਦਾ ਆ ਉਹਨੂੰ ਹੀ ਰੈਕੋਗਨੇਸ਼ਨ ਦਿੱਤੀ ਜਾਵੇ, ਜਿਹੜਾ ਬਾੜਾ ਲਿਖਿਆ ਗਿਆ ਉਹਨੂੰ ਰੈਕੋਗਨਾਈਜ਼ ਨਾ ਕੀਤਾ ਜਾਵੇ। ਕਈ ਵਾਰੀ ਅਸੀਂ ਬਾੜੇ ਦਾ ਵਿਰੋਧ ਕਰਦੇ ਵੀ ਉਹਨੂੰ ਰੈਕੋਗਨੇਸ਼ਨ ਦਿੰਦੇ ਹਾਂ, ਮੇਰੇ ਖਿਆਲ ਸਾਨੂੰ ਬਾੜੇ ਦਾ ਨੋਟਿਸ ਨਹੀਂ ਲੈਣਾ ਚਾਹੀਦਾ। ਜਿਹੜਾ ਚੰਗਾ ਲਿਖਿਆ ਗਿਆ ਦਸਮ ਗ੍ਰੰਥ ਦੇ ਹੱਕ ਚ ਜਾਂ ਉਲਟ ਉਹਨੂੰ ਪੜ੍ਹਨਾ ਚਾਹੀਦਾ ਆ ਤੇ ਉਹਨੂੰ ਵਿਚਾਰਨਾ ਚਾਹੀਦਾ। ਮੇਰਾ ਆਪਣਾ ਪਰਸਨਲ ਖਿਆਲ ਦਸਮ ਗ੍ਰੰਥ ਦੀਆਂ ਬਰੀਕੀਆਂ ਨੂੰ ਜਾਣ ਕੇ ਸ਼ਬਦ ਗੁਰੂ ਦੀ ਬੇਰ ਦੀ ਤਲਾਸ਼ ਕਰਨ ਵੱਲ ਤੇ ਇਹਦੀਆਂ ਧਿਰਾਂ ਨਹੀਂ ਬਣਾਉਣੀਆਂ ਚਾਹੀਦੀਆਂ। ਕਈ ਵਾਰੀ ਅਸੀਂ ਧਿਰਾਂ ਦੇ ਪਿੱਛੇ ਜਿਹੜੀ ਸਾਡੀ ਸਮਾਜਿਕ ਮਾਨਸਿਕਤਾ ਦੇ ਆਧਾਰ ਪਏ ਹੁੰਦੇ ਆ ਉਹਨਾਂ ਦੇ ਵੈਰ ਵਿਰੋਧ ਅਸੀਂ ਸਿਰਜ ਲੈਂਦੇ ਹਾਂ ਤੇ ਹੁਣ ਵੀ ਕੋਈ ਕਈ ਵਾਰੀ ਦੁੱਖ ਦੀ ਰੱਗ ਹੋਰ ਹੁੰਦੀ ਅਸੀਂ ਬੋਲਦੇ ਕਿਤੋਂ ਹੋਰ ਹੁੰਦੇ ਹਾਂ। ਮੇਰੇ ਖਿਆਲ ਸਟੱਡੀ ਸਰਕਲ ਵਾਲੀ ਧਿਰ ਦਾ ਵੀ ਰੱਗ ਹੋਰ ਕੋਈ ਦੁੱਖਦੀ ਆ, ਉਹਨੂੰ ਸਮਝ ਨਹੀਂ ਆ ਰਹੀ ਵੀ ਅਸੀਂ ਕੀ ਕਰੀਏ। ਉਹ ਜਿਹੜਾ ਸਾਰਾ ਫਿਨੋਮਨਾ ਉਹ ਤਿਆਰ ਕਰ ਰਹੇ ਆ ਉਹ ਕਿਤੇ ਹੋਰ ਜਾ ਰਿਹਾ, ਉਹਨਾਂ ਦਾ ਥੋਟ ਸਟਰਕਚਰ, ਉਹਨਾਂ ਦੀ ਰੱਗ ਕੋਈ ਹੋਰ ਦੁਖਦੀ ਆ। ਉਹਨੂੰ ਮਰੀਜ਼ ਨੂੰ ਪਤਾ ਚਾਹੀਦਾ ਵੀ ਮੇਰਾ ਕੀ ਦੁਖਦਾ ਤੇ ਮੈਂ ਕੀ ਲੱਭਣਾ। ਐਜੀ ਜਿਹੜੀ ਦੂਜੀ ਧਿਰ ਦੇ ਵਿੱਚ ਵੀ ਜਿਹੜੇ ਕੁੜੱਤਣ ਵਾਲੇ ਲਫ਼ਜ਼ ਨਿਕਲਦੇ ਆ ਇਹਨਾਂ ਦੀ ਇੱਕ ਸਾਈਕੋਲੋਜੀ ਹੁੰਦੀ ਆ, ਇਹਨਾਂ ਨੂੰ ਵੀ ਆਪਣੀ ਰੱਗ ਦੇਖਣੀ ਚਾਹੀਦੀ ਵੀ ਅਸੀਂ ਕਿਹੜੀ ਰੱਗ ਤੋਂ ਦੁਖੀ ਆ ਤੇ ਅਸੀਂ ਕੀ ਕਹਿਣਾ ਚਾਹੁੰਦੇ ਹਾਂ। ਮੇਰੇ ਕੋਲ ਠੀਕ ਬੈਲੈਂਸ ਚ ਡਾਇਲੋਗ ਜਿਹੜਾ ਆ ਇਹਦੇ ਨਾਲ ਘੱਟੋ ਘੱਟ ਸਾਡੀ ਵੱਡੀ ਇੰਟਲੈਕਚੁਅਲ ਲੈਵਲ ਦੀ ਅਸੀਂ ਦਸਮ ਗ੍ਰੰਥ ਤੋਂ ਇਲਾਵਾ ਵੀ ਜੇ ਕੋਈ ਮੁੱਦਾ ਆਊਗਾ ਅਸੀਂ ਉਹਨੂੰ ਵੀ ਵੱਡੇ ਤਰੀਕੇ ਨਾਲ ਦੇਖਾਂਗੇ। ਇਸ ਕਰਕੇ ਜੇ ਘਰ ਚ ਕੋਈ ਦੁੱਖ ਆ ਜਾਏ ਉਹ ਤੋਂ ਘਬਰਾਉਣਾ ਨਹੀਂ ਚਾਹੀਦਾ, ਸਗੋਂ ਉਹਦੇ ਰਾਹੀਂ ਕੋਈ ਵੱਡੀ ਤਿਆਰੀ ਕਰਨੀ ਹੀ ਗੁਰਮੁਖਤਾ ਆ, ਤਾਂ ਕਿ ਜ਼ਿੰਦਗੀ ਚ ਜੇ ਹੋਰ ਵੀ ਕੋਈ ਪਰੇਸ਼ਾਨੀ ਆਵੇ ਤੇ ਅਸੀਂ ਬੈਲੈਂਸਡ ਵੇ ਨਾਲ ਜ਼ਿਆਦਾ ਮੈਚੋਰਿਟੀ ਦੇ ਨਾਲ ਇਹ ਡਾਇਲੋਗ ਪੈਦਾ ਕਰ ਸਕੀਏ। ਤੇ ਮੇਰੇ ਖਿਆਲ ਕਾਲ ਦੀ ਜਿਹੋ ਜਿਹੀ ਰਮਜ਼ ਆ ਇਹ ਮੁੱਦਾ ਅਜੇ ਰਹਿਣਾ ਆ, ਤੇ ਇਹ ਮੁੱਦੇ ਨੂੰ ਬਿਹਤਰ ਬਣਾਉਣਾ ਹੀ ਸਾਡੀ ਜਿਹੜੀ ਜ਼ਿੰਮੇਵਾਰੀ ਰਹਿਣੀ ਚਾਹੀਦੀ ਹੈ। ਦੋਵੇਂ ਤਰ੍ਹਾਂ ਵੱਧ ਤੋਂ ਵੱਧ ਪੜ੍ਹਨ, ਵਰਲਡ ਦਾ ਲਿਟਰੇਚਰ ਪੜ੍ਹਨ, ਵਰਲਡ ਦੀ ਮੈਥੋਲੋਜੀ ਪੜ੍ਹਨ। ਸਾਡੇ ਕੋਲ ਅਜੇ ਆਪਣਾ ਕੋਈ ਕਵਿਤਾ ਦਾ ਸਿਧਾਂਤ ਤੇ ਹੈ ਨਹੀਂ, ਅਸੀਂ ਉੱਥੇ ਦੇ ਕੰਮ ਕਰੀਏ, ਅਸੀਂ ਸਿੱਧੇ ਫੈਸਲੇ ਕਰਨ ਤੇ ਲੱਗੇ ਹੋਏ, ਅਸੀਂ ਤਾਂ ਅਜੇ ਬੇਸਿਕ ਕੰਮ ਨਹੀਂ ਕੀਤੇ, ਅਸੀਂ ਗ੍ਰੰਥਾਂ ਦੇ ਫੈਸਲਿਆਂ ਤੇ ਲੱਗ ਗਏ। ਮੇਰੇ ਖਿਆਲ ਇਹਦੇ ਨਾਲੋਂ ਵੱਡੀ ਅਗਿਆਨਤਾ ਹੋਰ ਕੋਈ ਨਹੀਂ ਹੋ ਸਕਦੀ। ਅਸੀਂ ਇਹਦੀ ਕਾਬਲ ਨਹੀਂ ਆ ਕਿ ਅਸੀਂ ਦਸਮ ਗ੍ਰੰਥ ਦੇ ਮੁੱਦੇ ਨੂੰ ਮੁੱਦਾ ਬਣਾਈਏ, ਅਸੀਂ ਇਸ ਕਾਬਲ ਹੀ ਨਹੀਂ ਹੈ, ਕਿਉਂਕਿ ਸਿੱਖਾਂ ਨੂੰ ਨਾ ਅਜੇ ਲੈਂਗੁਏਜ ਦੀ ਪੂਰੀ ਸੈਂਸ ਆ, ਨਾ ਇਹਨਾਂ ਨੂੰ ਛੱਦਾਂ ਦੀ ਪੂਰੀ ਸੈਂਸ ਆ, ਨਾ ਇਹਨਾਂ ਦਾ ਕਾਵਿ ਸ਼ਾਸਤਰ ਆ, ਸਿੱਖ ਗੀਤ ਤੇ ਹੈ ਹੀ ਨਹੀਂ ਆ, ਸਿੱਖ ਗਾਇਕੀ ਵੀ ਨਹੀਂ ਹੈਗੀ, ਸਿੱਖ ਫੋਕਸ ਸਿੱਖ ਕਲਚਰਲ ਮਾਹੌਲ ਨੂੰ ਡੀਲ ਕਰਦੀ ਆ ਦਿਸ਼ਾਵਾਂ, ਇੰਟਲੈਕਚੁਅਲ ਮਾਹੌਲ ਨੂੰ ਡੀਲ ਕਰਦੀ ਆ ਦਿਸ਼ਾਵਾਂ, ਅਜੇ ਅਸੀਂ ਪੈਦਾ ਹੀ ਨਹੀਂ ਕੀਤੀ ਆ। ਇਸ ਕਰਕੇ ਅਸੀਂ ਅਜੇ ਬਹੁਤ ਪਿਛਾਂ, ਅਸੀਂ ਇਹਨਾਂ ਵੱਡੀਆਂ ਗੱਲਾਂ ਦੇ ਫੈਸਲੇ ਨਹੀਂ ਕਰ ਸਕਦੇ ਤੇ ਨਾ ਹੀ ਫੈਸਲਿਆਂ ਦੀ ਜਿੱਦ ਕਰਨੀ ਚਾਹੀਦੀ ਹੈ। ਇਸ ਕਰਕੇ ਦੋਵੇਂ ਧਿਰਾਂ ਨੂੰ ਮੇਰੀ ਬੇਨਤੀ ਆ ਕਿ ਬੜੇ ਇੱਕ ਨਿਮਾਣੇ ਜੇ ਸਿੱਖ ਵਾਂਗੂ ਹੀ, ਕਿਉਂਕਿ ਬੰਦਾ ਗੁਰੂ ਦੇ ਬੂਹੇ ਤੇ ਬਹਿ ਹੀ ਸਕਦਾ ਤੇ ਉਹਨੂੰ ਤਹਿਜ਼ੀਬ ਨਾਲ ਬਹਿਣਾ ਹੋਣਾ ਚਾਹੀਦਾ ਵੀ ਇਹ ਗੁਰੂ ਦਾ ਬੂਹਾ ਆ। ਜੇ ਅਸੀਂ ਇਸ ਤਰ੍ਹਾਂ ਬਹਿ ਕੇ ਗੱਲਬਾਤ ਕਰੀਏ ਤਾਂ ਉਹਦੀ ਹਾਜ਼ਰੀ ਨੂੰ ਬੱਲੀਏ ਵਿੱਚ, ਤਾਂ ਸਿੱਖ ਪੰਥ ਇਸ ਵਿਵਾਦ ਦੇ ਵਿੱਚੋਂ ਚੰਗੇ ਪਿਆਰ ਵਾਲੇ ਆਧਾਰ ਜਿਹੜੇ ਆ ਉਹ ਪੈਦਾ ਕਰ ਲਊਗਾ ਕਿ ਬਾਣੀ ਚ ਵੀ ਆਉਂਦਾ ਦੁੱਖ ਚੋਂ ਸੁੱਖ ਨਿਕਲਦਾ। ਜੇ ਸਾਡੇ ਇਸ ਵਿਵਾਦ ਨੇ ਥੋੜਾ ਚਿੜਚਿੜਾਪਣ ਜਾਂ ਦੁੱਖ ਪੈਦਾ ਕੀਤਾ ਹੋਇਆ, ਇਹਨੂੰ ਹੁਣ ਆਪਾਂ ਸੁੱਖ ਵਾਲੀ ਦਿਸ਼ਾ ਚ, ਬਿਹਤਰੀ ਵਾਲੀ ਦਿਸ਼ਾ ਚ ਲਿਜਾਣ ਦੀ ਕੋਸ਼ਿਸ਼ ਕਰੀਏ। ਮਿਹਰਬਾਨੀ
ਪ੍ਰੋਫੈਸਰ। ਖੋਜ ਦੇ ਖੇਤਰ ਵਿੱਚ ਜਿਹੜੀਆਂ ਪੁਰਾਤਨ ਸ਼ਾਖਾਵਾਂ ਕੰਮ ਕਰ ਰਹੀਆਂ ਸਨ ਜਾਂ ਤੁਸੀਂ ਜਿਸ ਰੂਪ ਚ ਹੁਣ ਦੇਖਦੇ ਹੋ, ਇੱਕ ਨਵੇਂ ਅੰਦਾਜ਼ ਵਿੱਚ ਤੁਸੀਂ ਖੋਜ ਦੇ ਖੇਤਰ ਨੂੰ ਡੈਵਲਪ ਕਰਨ ਦੀ ਗੱਲ ਕਰ ਰਹੇ ਹੋ, ਇਸ ਦੇ ਬਾਰੇ ਥੋੜਾ ਜਿਹਾ ਚਾਨਣਾ ਪਾਉਂਦੇ।
ਅੰਗਰੇਜ਼ਾਂ ਦੇ ਆਉਣ ਦੇ ਨਾਲ ਸਾਡਾ ਅਸਲ ਚ ਜਿਹੜਾ ਮੌਜੂਦਾ ਜਿਹੜਾ ਗਿਆਨ ਦਾ ਵਿਧੀ ਵਿਧਾਨ ਜਿਹੜਾ ਆ ਉਹਨੇ ਆਪਣੀ ਕੋਈ ਸ਼ਕਲ ਅਖਤਿਆਰ ਕੀਤੀ ਆ ਜਾਂ ਉਧਰ ਨੂੰ ਵੱਧ ਰਿਹਾ। ਤੇ ਪਹਿਲਾਂ ਜਿਹੜੀਆਂ ਸਾਡੀਆਂ ਪਰੰਪਰਾਵਾਂ ਸੀ ਖਾਸ ਕਰ ਸਿੱਖ ਸਮਾਜ ਦੀਆਂ, ਉਹਦੇ ਚ ਜਿਹੜੀ ਗਿਆਨ ਦੀ ਪਰੰਪਰਾ ਸੀ ਉਹ ਨਿਰਮਲੇ ਜਿਹੜੇ ਸੰਤ ਸੀਗੇ ਜਾਂ ਉਦਾਸੀ ਤੇ ਸੇਵਾ ਪੰਥੀ ਜਿਹੜੇ ਸੰਤ ਸੀਗੇ ਉਹਨਾਂ ਕੋਲ ਸੀਗੇ ਤੇ ਉਹਨਾਂ ਨੇ ਵੱਡਾ ਕੰਮ ਵੀ ਕੀਤਾ ਤੇ ਉਹਦੇ ਵਿੱਚ ਚਲੋ ਆਪਣੇ ਚੰਗਾ ਕੰਮ ਵੀ ਹੋਇਆ। ਪਰ ਜਦੋਂ ਅੰਗਰੇਜ਼ਾਂ ਦੇ ਆਉਣ ਦੇ ਨਾਲ ਜਿਹੜਾ ਕਲੋਨੀਅਲ ਜਿਹੜਾ ਡਿਸਕੋਰਸ ਚੋਂ ਜਿਹੜੀ ਮੈਥਡੋਲੋਜੀ ਆਈ ਉਹ ਜਦੋਂ ਇੱਥੇ ਆ ਕੇ ਉਹਨੇ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ 'ਚ ਆਪਣੇ ਨਵੇਂ ਮਾਡਲਸ ਦਿੱਤੇ ਜ਼ਿੰਦਗੀ ਦੇ, ਲਿਟਰੇਚਰ ਦੇ, ਐਜੂਕੇਸ਼ਨ ਦੇ ਜਾਂ ਪੋਲੀਟਿਕਸ ਦੇ, ਸਾਰਾ ਇਕਾਨਮੀ ਦੇ, ਤਾਂ ਉਹਨੇ ਇੱਕ ਵੱਡੀ ਚਕਾਚੌਂਧ ਵੀ ਪੈਦਾ ਕੀਤੀ ਤੇ ਇੱਕ ਕੰਟਰੀਬਿਊਸ਼ਨ ਵੀ ਖਾਸ ਲੈਵਲ ਤੇ ਕੀਤੀ। ਭਾਵੇਂ ਕਿ ਉਹਦੇ ਬੇਸ ਦੇ ਵਿੱਚ ਕੋਈ ਉਹਨਾਂ ਦੀ ਨੀਤੀ ਇੰਨੀ ਸੁਥਰੀ ਨਹੀਂ ਸੀ, ਪਰ ਫਿਰ ਵੀ ਉਸ ਵਿੱਚੋਂ ਕਾਫੀ ਕੰਟਰੀਬਿਊਸ਼ਨ ਹੋਈ ਤੇ ਅਸੀਂ ਉਹ ਚੀਜ਼ਾਂ ਅਡੋਪਟ ਕੀਤੀਆਂ ਤੇ ਉਹਨਾਂ ਨੇ ਜਿਹੜੀ ਵਿੱਚ ਲਿਮਿਟਡ ਸਪੇਸ ਦਿੱਤਾ ਸੀ ਲਿਬਰੇਸ਼ਨ ਦਾ, ਆਜ਼ਾਦੀ ਦਾ, ਅਸੀਂ ਉਹਦੇ ਵਿੱਚ ਉਹਨੂੰ ਐਕਸਪਲੋਇਟ ਵੀ ਕੀਤਾ, ਅਸੀਂ ਵਰਤਿਆ ਵੀ ਆਪਣੇ ਹੱਕ ਲਈ, ਜਿਹਦੇ ਵਿੱਚ ਉਹਦੀ ਸਾਡਾ ਸਾਰਾ ਆਧਾਰ ਬਣਿਆ। ਪਰ ਉਹ ਜਿਹੜੀਆਂ ਸਾਡੀਆਂ ਪ੍ਰਚਲਿਤ ਇੰਟਰਪ੍ਰੀਟੇਸ਼ਨ ਦੇ ਜਿਹੜੇ ਸਕੂਲ ਆ, ਜਿਵੇਂ ਸਿੱਖਾਂ ਦੇ ਵਿੱਚ ਇਸ ਵੇਲੇ ਚਾਰ ਪੰਜ ਸਕੂਲ ਆ, ਜਿਵੇਂ ਆਪਾਂ ਪਹਿਲਾਂ ਗੱਲਾਂ ਕਰ ਰਹੇ ਸੀ ਕਿ ਇੱਕ ਸਕੂਲ ਜਿਹੜਾ ਸਾਡੇ ਕੋਲ ਸੰਤ ਮਤ ਦੀ ਟ੍ਰੈਡੀਸ਼ਨ ਦਾ ਆ ਸੰਤ, ਤੇ ਦੂਜਾ ਸਾਡੇ ਕੋਲ ਜਿਹੜਾ ਸਿੱਖ ਸਭਾ ਦੇ ਨਾਲ ਬਾਅਦ ਚੋਂ ਪੈਦਾ ਹੋਇਆ, ਇਹ ਦੋਵੇਂ ਸੀਰੀਅਸ ਆ। ਇੱਕ ਦੇ ਵਿੱਚ ਟ੍ਰੈਡੀਸ਼ਨਲ ਉਚਾਈ ਪਈ ਹੋਈ ਆ, ਦੂਜੇ ਦੇ ਵਿੱਚ ਇੱਕ ਖਾਸ ਹਿਸਟੋਰਿਕ ਸਿਚੁਏਸ਼ਨ ਦੇ ਵਿੱਚ ਇੱਕ ਸਿੱਖ ਪੰਥ ਦੇ ਵਿੱਚ ਜਿਹੜੀ ਅਨਾਰਕੀ ਆਈ ਹੋਈ ਸੀ ਜਾਂ ਰੇਸ਼ੀਅਲ ਕਿਸਮ ਦੀਆਂ ਚੀਜ਼ਾਂ ਦੇ ਵਰਤਾਰੇ ਡੋਮੀਨੇਟ ਕਰਕੇ ਸਾਡੀਆਂ ਚੀਜ਼ਾਂ ਨੂੰ ਐਕਸਪਲੋਇਟ ਕਰ ਰਹੇ ਸੀ, ਉਹਦੇ ਵਿੱਚ ਉਹਨਾਂ ਨੇ ਪੋਜ਼ਿਟਿਵ ਰੋਲ ਅਦਾ ਕੀਤਾ ਜਿਹੜੀ ਕਲੋਨੀਅਲ ਡਿਸਕੋਰਸ ਦੇ ਆਧਾਰਾਂ ਨੂੰ ਲੈ ਕੇ। ਤੀਜਾ ਜਿਹੜਾ ਸਾਡੇ ਕੋਲ ਇਸ ਵੇਲੇ ਜਿਹੜੇ ਚੀਜ਼ਾਂ ਆ ਇਹ ਜਿਹੜੇ ਆਪਣੇ ਹਿਸਟਰੀ ਨੂੰ ਆਧਾਰ ਬਣਾ ਕੇ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਆ, ਕਿਉਂਕਿ ਹਿਸਟਰੀ ਜਿਹੜਾ ਆ ਇਹ ਗੱਲ ਨੂੰ ਬੜੇ ਬਰੀਕੀ ਨਾਲ ਸਮਝਣ ਵਾਲੀ ਗੱਲ ਆ, ਥੋੜਾ ਕਾਹਲੀ ਨਾਲ ਨਾ ਸਮਝਿਆ ਜਾਏ, ਮੈਂ ਕਾਫੀ ਸੋਚ ਕੇ ਇਹ ਗੱਲ ਕਰ ਰਿਹਾ ਕਿ ਹਿਸਟਰੀ ਦਾ ਜਿਹੜਾ ਮੌਜੂਦਾ ਇਸ ਸਬਜੈਕਟ ਦਾ ਰੂਪ ਸਾਡੇ ਦਿਮਾਗਾਂ ਚ ਬੈਠਾ ਹੋਇਆ ਇਹ ਅਧਿਆਤਮਕਤਾ ਦੇ ਵਿੱਚ ਬਿਲਕੁਲ ਇਸੇ ਤਰ੍ਹਾਂ ਲਾਗੂ ਨਹੀਂ ਹੋ ਸਕਦਾ। ਇਹ ਨੁਕਤਾ ਬਹੁਤ ਜ਼ੋਰ ਨਾਲ ਸਾਨੂੰ ਸਮਝ ਲੈਣਾ ਚਾਹੀਦਾ। ਇਸੇ ਕਰਕੇ ਹਿੰਮਤ ਸਿੰਘ ਹੋਣਾ ਨੇ ਜਿਹੜਾ ਐਕਸਪੀਰੀਅੰਸ ਦਿੱਤਾ ਡਾਕਟਰ ਹਿੰਮਤ ਸਿੰਘ ਨੇ ਆਪਣੀ ਕਿਤਾਬ ਚ, ਤੇ ਇਸ ਵੇਲੇ ਮੈਂ ਆਪਣੀ ਗੱਲ ਦੇ ਵਿੱਚ ਇਹ ਸੁਜੈਸਟ ਕਰਾਂਗਾ ਪੰਥ ਨੂੰ ਕਿ ਡਾਕਟਰ ਹਿੰਮਤ ਸਿੰਘ ਦੇ ਵਰਕਸ ਨੂੰ ਜ਼ਰੂਰ ਗੌਲਿਆ ਜਾਵੇ। ਉਹਦੇ ਤੋਂ ਬਗੈਰ ਸਾਡੀ ਗੱਡੀ ਜਿਹੜੀ ਜਿੱਥੇ ਫਸੀ ਆ ਗੱਡਾ ਇਹ ਨਿਕਲ ਨਹੀਂ ਸਕਦਾ। ਉਹ ਐਡਾ ਵੱਡਾ ਵਰਕ ਉਹਨਾਂ ਨੇ ਕੀਤਾ ਆ, ਤੇ ਉਹਨਾਂ ਨੇ ਕਿਹਾ ਆ ਕਿ ਸਿੱਖ ਹਿਸਟਰੀ ਜਿਹੜੀ ਆ ਇਹ ਬੈਟਾ ਹਿਸਟਰੀ ਆ। ਪੂਰਨ ਸਿੰਘ ਵੀ ਕਹਿੰਦਾ ਕਿ ਵੈਸਟਰਨ ਮਾਪਦੰਡ ਤੋਂ ਜਿਹੜੀ ਹਿਸਟਰੀ ਲਿਖੀ ਜਾਊਗੀ ਸਿੱਖ ਹਿਸਟਰੀ ਉਸ ਤਰ੍ਹਾਂ ਨਹੀਂ ਲਿਖੀ ਜਾ ਸਕਦੀ। ਇਹ ਸਾਰੀ ਗਲਤ ਆ, ਪੂਰਨ ਸਿੰਘ ਨੂੰ ਕਹਿੰਦਾ। ਇਸ ਕਰਕੇ ਹਿਸਟਰੀ ਦਾ ਫਿਨੋਮਨਾ ਜਿਹੜਾ ਆ ਅਸੀਂ ਹਿਸਟਰੀ ਨੂੰ ਆਧਾਰ ਬਣਾ ਕੇ ਜਿਹੜੀ ਆ ਇੰਟਰਪ੍ਰੀਟੇਸ਼ਨ ਕਰ ਰਹੇ ਹਾਂ ਇਹ ਵੀ ਪੂਰੀਆਂ ਠੀਕ ਨਹੀਂ ਹਨ। ਇਸ ਕਰਕੇ ਜਿਹੜੇ ਤਿੰਨੇ ਗਰੁੱਪ ਆ ਇਹਨਾਂ ਦੇ ਪਹਿਲੇ ਦੋਵਾਂ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਉਚਾਈ ਤੇ ਸੀਰੀਅਸਨੈਸ ਆ। ਜਿਹੜੇ ਸਿੰਘ ਸਭਾ ਦੀ ਹਿਸਟੋਰਿਕ ਸਿਚੁਏਸ਼ਨ ਖਤਮ ਹੋਣ ਤੋਂ ਬਾਅਦ ਜਿਹੜੇ ਪ੍ਰਚਾਰਕ ਗਰੁੱਪ ਉਹਦੇ ਚੋਂ ਨਿਕਲੇ ਉਹਨਾਂ ਨੇ ਅਗਲੀਆਂ ਟ੍ਰੈਡੀਸ਼ਨਸ ਦੇ ਨਾਲ ਸਿੰਘ ਸਭਾ ਦੇ ਬੇਸ ਨੂੰ ਅੱਗੇ ਵਧਾਇਆ ਨਹੀਂ। ਨਹੀਂ ਤਾਂ ਯੂਰਪ ਦੇ ਵਿੱਚ ਜੋ ਕੁਝ ਹੁਣ ਹੋ ਰਿਹਾ ਨਵਾਂ ਡਾਇਲੋਗ ਪੈਦਾ ਹੋ ਰਿਹਾ ਸਟੱਡੀ ਸਰਕਲ ਤੇ ਮਿਸ਼ਨਰੀ ਕਾਲਜ ਨੂੰ ਉਹ ਅਪਣਾਉਣਾ ਚਾਹੀਦਾ ਸੀ ਤੇ ਉਹ ਵਾਲੀਆਂ ਅਪਰੋਚਿਸ ਨੂੰ ਨਾਲ ਲੈ ਕੇ ਆਪਣੇ ਬੇਸ ਨੂੰ ਅੱਗੇ ਹੋਰ ਉਹਦੀ ਗਰੋਥ ਹੋਣੀ ਸੀ ਤੇ ਇੱਕ ਚੰਗਾ ਡਾਇਲੋਗ ਸਾਡੇ ਵਿੱਚ ਚੱਲਣਾ ਸੀ ਤੇ ਇੱਕ ਚੰਗੀ ਕੰਟਰੀਬਿਊਸ਼ਨ ਵੀ ਹੋਣੀ ਸੀ। ਭਾਵੇਂ ਕਿ ਅਸੀਂ ਮੈਂ ਪਰਸਨਲ ਤੌਰ ਤੇ ਇਹ ਮੰਨਦਾ ਆ ਕਿ ਜਿਹੜੀ ਸਾਡੀ ਟ੍ਰੈਡੀਸ਼ਨਲ ਕੋਲ ਟਰੁੱਥ ਆ ਉਹ ਉਹਦੇ ਨਾਲੋਂ ਵੀ ਵੱਡਾ ਜੋ ਯੂਰਪ ਦੇ ਵਿੱਚ ਇਸ ਵੇਲੇ ਹੋ ਰਿਹਾ ਆ। ਸਾਨੂੰ ਉਹਦੇ ਵਿੱਚੋਂ ਹੀ ਅਲਟੀਮੇਟਲੀ ਕੋਈ ਬੇਸ ਜਿਹੜੇ ਉਭਾਰਨੇ ਚਾਹੀਦੇ ਆ ਤੇ ਅਸੀਂ ਮੈਂ ਜਿਹੜੇ ਗਰੁੱਪ 'ਚ ਕੰਮ ਕਰਦਾ ਨਾਦ ਪ੍ਰਗਾਸ ਦੇ ਵਿੱਚ ਅੰਮ੍ਰਿਤਸਰ ਸੰਸਥਾ ਹੈ ਇਹਦੇ ਵਿੱਚ ਇਹ ਬੇਸ ਅਸੀਂ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸ਼ਬਦ ਦੇ ਨੁਕਤੇ ਤੋਂ ਵਰਲਡ ਦੇ ਜਿਹੜੇ ਟੋਟਲ ਇੰਟਲੈਕਚੁਅਲ ਟ੍ਰੈਡੀਸ਼ਨਸ ਆ ਉਹਨਾਂ ਨੂੰ ਇੰਟਰਪ੍ਰੈਟ ਕੀਤਾ ਜਾਵੇ ਤੇ ਉਹਦੇ ਮੁਤਾਬਕ ਸਿੱਖੀ ਦੇ ਜਿਹੜੇ ਕੋਈ ਤਰਕ ਬਣਾਇਆ ਜਾਵੇ। ਜਿਹੜਾ ਹੁਣ ਤਰਕ ਬਣ ਰਿਹਾ ਇਹ ਤਰਕ ਜਿਹੜਾ ਆ ਇਹ ਕਲੋਨੀਅਲ ਡਿਸਕੋਰਸ ਦੇ ਵਿੱਚੋਂ ਜਾਗੀ ਫਿਲਾਸਫੀ ਦੇ ਆਧਾਰ ਦੇ ਉੱਤੇ ਸਾਡੀਆਂ ਟ੍ਰੈਡੀਸ਼ਨਸ ਦਾ ਜਿਹੜਾ ਆ ਉਹ ਤਰਕ ਬਣਦਾ ਪਿਆ। ਇਸ ਕਰਕੇ ਇਹ ਨਿਆਂ ਨਹੀਂ ਕਰ ਸਕਦਾ। ਇਸ ਰੈਸ਼ਨਲ ਮੈਥਡ ਨੇ ਜਨਮ ਸਾਖੀਆਂ ਨੂੰ ਨਾ ਸਮਝਦੇ ਹੋਏ ਪਹਿਲਾਂ ਜਨਮ ਸਾਖੀਆਂ ਨੂੰ ਰਿਜੈਕਟ ਕੀਤਾ। ਇਸ ਰੈਸ਼ਨਲ ਮੈਥਡ ਨੇ ਗੁਰਮਲਾਸਾ ਨੂੰ ਰਿਜੈਕਟ ਕੀਤਾ, ਪੰਥ ਪ੍ਰਕਾਸ਼ਾਂ ਨੂੰ ਰਿਜੈਕਟ ਕੀਤਾ। ਇਹਨਾਂ ਨੇ ਹੁਣ ਦਸਮ ਗ੍ਰੰਥ ਨੂੰ ਕੰਟਰੋਵਰਸੀ ਚ ਲਿਆਂਦਾ। ਹੌਲੀ ਹੌਲੀ ਇਹ ਭੱਟਾਂ ਦੇ ਸਵਈਆਂ ਤੇ ਵੀ ਆ ਰਹੇ ਆ ਤੇ ਇਹ ਭਗਤ ਬਾਣੀ ਤੇ ਵੀ ਆ ਰਹੇ ਨੇ। ਤੇ ਅਲਟੀਮੇਟਲੀ ਇੱਕ ਮੈਂ ਹੋਰ ਗੱਲ ਕਰਨੀ ਚਾਹੁੰਦਾ ਕਿ ਜਿਹੜਾ ਹੀਗਲੀਅਨ ਰੇਸ਼ੀਅਲ ਸਟਰਕਚਰ ਸੀਗਾ ਜਿਹਨੂੰ ਸਿੰਘ ਸਭਾ ਨੇ ਵਰਤਿਆ ਇਹ ਬੇਸਿਕਲੀ ਵਾਈਟ ਰੇਸ ਦੀ ਗਲੋਰੀ ਲਈ ਸੀਗਾ। ਇਹਨੇ ਇੱਕ ਖਾਸ ਤਰ੍ਹਾਂ ਦਾ ਬੈਲੈਂਸ ਵੀ ਇਹਦੇ ਵਿੱਚ ਸੀਗਾ। ਪਰ ਅਲਟੀਮੇਟਲੀ ਜੇ ਇਸ ਡਾਇਲੋਗ ਨੂੰ ਅੱਗੇ ਨਾ ਕੀਤਾ ਜਾਵੇ ਤਾਂ ਇਹ ਉਹਨਾਂ ਰੇਸਿਸ ਦੇ ਹੱਕ ਚ ਹੀ ਭੁਗਤੂਗਾ ਜਿਹੜੇ ਰੇਸ਼ੀਅਲ ਅਨਾਰਕੀ ਨੂੰ ਇਹ ਕੰਟਰੋਲ ਕਰਦਾ। ਜਿਵੇਂ ਕਿ ਪੰਜਾਬ ਦੇ ਵਿੱਚ ਹੋਇਆ, ਸਿੰਘ ਸਭਾ ਤੋਂ ਬਾਅਦ ਪੰਜਾਬ ਦੇ ਸਿੱਖ ਅਕਾਲੀ ਦਲ ਚ ਰੇਸ਼ੀਅਲਿਜ਼ਮ ਕਿਉਂ ਵਧ ਗਿਆ? ਹਾਲਾਂਕਿ ਇਹਨਾਂ ਨੇ ਰੇਸ਼ੀਅਲਿਜ਼ਮ ਨੂੰ ਕੰਟਰੋਲ ਕੀਤਾ, ਰੇਸ਼ੀਅਲ ਅਨਾਰਕੀ ਜਿਹੜੀ ਸਿੱਖ ਇੰਸਟੀਚਿਊਸ਼ਨ ਵੜ ਗਈ ਸੀ ਤੇ ਹੁਣ ਸਿੱਖ ਇੰਸਟੀਚਿਊਸ਼ਨ ਦੇ ਵਿੱਚ ਫਿਰ ਰੇਸ਼ੀਅਲ ਅਨਾਰਕੀ ਬਣੀ ਹੋਈ ਹੈ। ਇਸ ਕਰਕੇ ਇਹ ਉਹਦੇ ਹੱਕ ਚ ਹੀ ਭੁਗਤੂ। ਇਹ ਬੜੀ ਇੰਪੋਰਟੈਂਟ ਗੱਲ ਆ ਕਿ ਸਿੱਖ ਸ਼ਬਦ ਦੇ ਆਧਾਰ ਨੂੰ ਲੈਂਦੇ ਹੋਏ ਵਰਲਡ ਦੇ ਸਾਰੇ ਫਲਸੋਫਿਕ ਜਿਹੜੇ ਟ੍ਰੈਂਡਸ ਆ ਉਹਨਾਂ ਨਾਲ ਡਾਇਲੋਗ ਕਰਨ ਤੇ ਆਪਣਾ ਕੋਈ ਵੱਡਾ ਮੈਟਾਫਿਜ਼ੀਕਲ, ਪਿਓਰ ਮੈਟਾਫਿਜ਼ੀਕਲ, ਟ੍ਰਾਂਸਪੇਰੈਂਟ ਮੈਟਾਫਿਜ਼ੀਕਲ ਸਟਰਕਚਰ ਬਣਾਉਣ। ਇੱਥੇ ਮੈਟਾਫਿਜ਼ਿਕਸ ਦੇ ਉਹ ਅਰਥ ਨਹੀਂ ਜੋ ਅੱਜ ਕੱਲ੍ਹ ਯੂਰਪ 'ਚ ਲਏ ਜਾ ਰਹੇ ਆ ਵੀ ਇਹ ਦੂਜੇ ਹੈਜਮੋਨਿਕ ਨਹੀਂ ਆਏ। ਇਹ ਬੇਸਿਕਲੀ ਟ੍ਰਾਂਸਪੇਰੈਂਟ ਆ, ਇਹ ਇੱਕ ਸਟਰਕਚਰ ਆ ਜਿਹੜਾ ਦੂਜੇ ਨੂੰ ਵੀ ਆਪਣੇ ਅੰਦਰ ਜਾਂ ਉਹਦਾ ਭਲਾ ਕਰਦਾ, ਉਹਦੇ ਵਿੱਚ ਹੀ ਆਪਣੀ ਪਰਫੈਕਸ਼ਨ ਦਾ ਕੋਈ ਪਾਰਦਰਸ਼ੀ ਰੂਪ ਬਣਦਾ ਹੈ। ਇਸ ਕਰਕੇ ਜਿਹੜੀ ਇਹ ਵਿੱਦਿਆ ਜਾਂ ਇਹ ਗਿਆਨ ਦੇ ਜਿਹੜੇ ਰੂਪ ਚੱਲਣ ਡੇ ਆ ਇਹ ਸਾਡਾ ਸਾਰੇ ਦੇ ਸਾਰੇ ਅੰਸ਼ਕ ਰੂਪ 'ਚ ਭਲਾ ਕਰਦੇ ਆ। ਸਾਰੇ ਗਰੁੱਪ ਹੀ 12 ਜੀ ਨੂੰ ਡਿਵੋਟਿਡ ਆ, ਪਰ ਕਿਉਂਕਿ ਸਾਡਾ ਅਜੇ ਥੋਟ ਦਾ ਕੋਈ ਸਟਰਕਚਰ ਨਹੀਂ ਬਣਿਆ ਹੋਇਆ, ਇਸ ਕਰਕੇ ਅਸੀਂ ਥੋਟ ਰੂਪ 'ਚ ਬਹਿਸ ਰਹੇ ਹਾਂ। ਅਸੀਂ ਆਤਮਕ ਰੂਪ 'ਚ ਤਾਂ ਇੱਕ ਦੂਜੇ ਦੇ ਸਾਰੇ ਸ਼ਬਦ ਨੂੰ ਝੁਕੇ ਹੋਏ ਆ, ਇਸ ਕਰਕੇ ਕੋਈ ਪ੍ਰੋਬਲਮ ਵੀ ਨਹੀਂ ਹੈ। ਸਿਰਫ ਆਪਣੀ ਲੈਂਗੁਏਜ ਸਾਫ਼ ਸੁਥਰੀ ਕਰਨੀ ਚਾਹੀਦੀ ਹੈ, ਕਿਉਂਕਿ ਜਦੋਂ ਸਾਨੂੰ ਥੋਟ ਨਹੀਂ ਆਉਂਦੀ ਅਸੀਂ ਫਿਰ ਉਹ ਥੋਟ ਦੀ ਗੱਲ ਕਰਨ ਦੀ ਬਜਾਏ ਅਸੀਂ ਇਹੋ ਜਿਹੇ ਆਬਜੈਕਟਿਵ ਵਰਤਦੇ, ਇਹ ਕੱਚ ਘਰੜ ਕਵੀ ਦੀ ਰਚਨਾ ਹੈ, ਇਹ ਸਾਹਿਤ ਕਵੀ ਦੀ, ਨਾ ਸਾਨੂੰ ਸਾਹਿਤ ਮਤ ਦਾ ਪਤਾ। ਪੰਜਾਬ ਚ ਤੇ ਇਹ ਕਿਤਾਬਾਂ ਨਹੀਂ ਹੈਗੀਆਂ ਅਜੇ ਪੂਰੇ ਰੂਪ ਦੇ ਵਿੱਚ, ਸਾਨੂੰ ਇਹਨਾਂ ਟ੍ਰੈਡੀਸ਼ਨ ਦਾ ਪੂਰਾ ਪਤਾ ਨਹੀਂ ਹੈ, ਨਾ ਹੀ ਸਾਡੇ ਸਿਲੇਬਸ ਦੇ ਵਿੱਚ ਕਿਤੇ ਅਸੀਂ ਪੰਜਾਬ ਚ ਇਹੋ ਜਿਹੇ ਇੰਸਟੀਟਿਊਸ਼ਨ ਦੇਖਦੇ ਜਿੱਥੇ ਇਹ ਸਾਰੀਆਂ ਪਰੰਪਰਾਵਾਂ ਪੜ੍ਹਾਈਆਂ ਜਾਂਦੀਆਂ ਹੋਣ, ਤੇ ਨਾ ਹੀ ਅਸੀਂ ਅਜੇ, ਇਹ ਵੀ ਸੱਚੀ ਗੱਲ ਆ ਕਿ ਅਸੀਂ ਇੱਡੇ ਅਜੇ ਸਾਡੀ ਸਕਾਲਰਲੀ ਟ੍ਰੈਡੀਸ਼ਨ ਸਿੱਖਾਂ ਚ ਡਿਵੈਲਪ ਨਹੀਂ ਕਰ ਸਕਦੇ। ਸਾਨੂੰ ਰਲ ਕੇ ਮਿਹਨਤ ਕਰਨੀ ਚਾਹੀਦੀ ਹੈ, ਤੇ ਸ਼ਬਦ ਦੀ ਸ਼ਰਨ ਦੇ ਵਿੱਚ ਅਸੀਂ ਕੋਈ ਆਪਣੀ ਮੈਥਡੋਲੋਜੀ ਬਣਾਈਏ, ਕੋਈ ਥੋਟ ਸਟਰਕਚਰ ਬਣਾਈਏ ਜਿਹਦੇ ਨਾਲ ਅਸੀਂ ਚੀਜ਼ਾਂ ਨੂੰ ਨਾਪ ਸਕੀਏ ਤੇ ਉਹ ਯੂਨੀਵਰਸਲ ਹੋਵੇ।
ਪ੍ਰੋਫੈਸਰ, ਜਿਹੜੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਦੀ ਤਾਂਘ ਸਿੱਖ ਮਨਾਂ ਵਿੱਚ ਹੈਗੀ ਹੈ, ਇਸ ਨੂੰ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਸਟੈਬਲਿਸ਼ ਕਰਨ ਲਈ ਕਿਹੜੇ ਕਦਮ ਤੁਸੀਂ ਸਮਝਦੇ ਹੋ ਕਿ ਵੀ ਆਉਣ ਵਾਲੇ ਸਮੇਂ ਚ ਸਾਨੂੰ ਲੈਣੇ ਪੈਣਗੇ ਜਾਂ ਉਹਨਾਂ ਤੋਂ ਬਗੈਰ ਅਸੀਂ ਇਸ ਕੰਮ ਨੂੰ ਸਿਰੇ ਨਹੀਂ ਚਾੜ ਸਕਦੇ?
ਤੁਸੀਂ ਦੇਖੋ ਵੀ ਅਕਾਲ ਤਖ਼ਤ ਸਾਹਿਬ ਸਿੱਖ ਹਿਰਦੇ ਲਈ ਕੀ ਚੀਜ਼ ਆ, ਅਸੀਂ ਉਹਦੇ ਅੱਗੇ ਕਿਸ ਤਰ੍ਹਾਂ ਝੁਕਦੇ ਹਾਂ, ਕਿਸ ਤਰ੍ਹਾਂ ਉਹਦੇ ਪਿੱਛੇ ਅਸੀਂ ਵਿਛਦੇ ਹਾਂ। ਪਰ ਜੇ ਮੈਂ ਸਾਰੇ ਧਿਰਾਂ ਦੀ ਰਿਸਪੈਕਟ ਕਰਦੇ ਹੋਏ ਇੱਕ ਗੱਲ ਕਹਾਂ ਤਾਂ ਕੋਈ ਅਤਕਥਨੀ ਨਹੀਂ ਹੈ, ਅਕਾਲ ਤਖ਼ਤ ਸਾਹਿਬ ਦੇ ਉੱਤੇ ਅਜੇ ਤੱਕ 3 ਲੇਖ ਚੰਗੇ ਲਿਖੇ ਗਏ ਤੇ ਉਹ ਤਕਰੀਬਨ 17 ਕੁ ਸਫ਼ੇ ਬਣਦੇ। ਬਾਕੀ ਸਕਾਲਰਸ ਨੇ ਵੀ ਕੰਮ ਕੀਤਾ, ਮੈਂ ਉਹਨਾਂ ਦੀ ਵੀ ਰਿਸਪੈਕਟ ਕਰਦਾ, ਪਰ ਜੇ ਸੱਚਮੁੱਚ ਕੋਈ ਚੰਗੇ ਸਟੈਂਡਰਡ ਦੇ ਲੇਖ ਆ ਤੇ 3 ਲੇਖ ਆ, ਇੱਕ ਸਰਦਾਰ ਕਪੂਰ ਸਿੰਘ ਦਾ, ਇੱਕ ਜਸਵੀਰ ਸਿੰਘ ਆਲੂਵਾਲੀਏ ਦਾ, ਇੱਕ ਡਾਕਟਰ ਗੁਰਭਗਤ ਸਿੰਘ ਦਾ, ਐਡੇ ਕੁ ਸਾਡੇ ਅੰਦਰ ਅਕਾਲ ਤਖ਼ਤ ਨੂੰ ਵਰਲਡ ਲੈਵਲ 'ਤੇ ਉਹਦੀ ਸਰਵਉੱਚਤਾ ਅਸਟੈਬਲਿਸ਼ ਕਰਨ ਦੀ ਕੋਸ਼ਿਸ਼ ਹੋਈ। ਅਸੀਂ ਕਿਉਂਕਿ ਇਹ ਬਖਸ਼ਿਸ਼ ਵੱਡੀ ਆ, ਵੱਡੀ ਸੰਸਥਾ ਮਹਾਰਾਜ ਨੇ ਬਖਸ਼ਿਸ਼ ਕੀਤੀ ਆ, ਸਾਡੇ ਹਿਰਦੇ 'ਚ ਉਚਾਈ ਤਾਂ ਇਹਦੀ ਰੱਬ ਵਰਗੀ ਆ, ਪਰ ਸਾਡਾ ਐਫਰਟ ਇੰਨਾ ਗਾ। ਕੁਝ ਸਿੱਖ ਪੰਥ ਦੇ ਹਿਰਦੇ 'ਚ ਜਿਸ ਤਰ੍ਹਾਂ ਦੀ ਇਹ ਚੀਜ਼ ਵਸੀ ਹੋਈ ਆ ਉਹ ਲਾਭਸਾਲ ਆ। ਇਸ ਕਰਕੇ ਪਹਿਲੇ ਨੰਬਰ 'ਤੇ ਤਾਂ ਮੈਂ ਇਹੀ ਬੇਨਤੀ ਕਰਾਂਗਾ ਪੰਥ ਦੇ ਚਰਨਾਂ ਦੇ ਵਿੱਚ ਕਿ ਅਕਾਲ ਤਖ਼ਤ ਸਾਹਿਬ ਦੇ ਰਾਹੀਂ ਜਿਹੜਾ ਸਿੱਖ ਪੋਲੀਟੀਕਲ ਵਿਜ਼ਨ ਕਿਸ ਤਰ੍ਹਾਂ ਦਾ ਹੋਵੇ ਵਰਲਡ ਦੇ ਵਿੱਚ, ਇਹ ਗੱਲ ਨੂੰ ਫਰਕ ਸਮਝੋ। ਮੌਜੂਦਾ ਪੋਲੀਟੀਕਲ ਵਿਜ਼ਨ ਦੇ ਵਿਦ ਇਨ ਸਿੱਖ ਪੰਥ ਦੀ ਚੜ੍ਹਦੀ ਕਲਾ ਜਾਂ ਪੋਲੀਟੀਕਲ ਡੋਮੀਨੈਂਸ ਨੂੰ ਜਦੋਂ ਅਸੀਂ ਜ਼ੋਰ ਦਿੰਦੇ ਹਾਂ ਤਾਂ ਉਹਦਾ ਮਤਲਬ ਇਹ ਆ ਕਿ ਵਰਲਡ ਦੇ ਉੱਤੇ ਸੈਕੂਲਰ ਅਪਰੋਚ ਰਵੇ। ਇਹਦੇ ਚ ਸਾਨੂੰ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਜਾਂ ਇਹ ਸਿੱਖ ਕਲਚਰਲ ਕੰਟੈਕਸਟ ਵਾਲੇ ਲੋਕ ਆ, ਇਹਨਾਂ ਨੂੰ ਕੋਈ ਪੋਲੀਟੀਕਲ ਡਿਮੈਂਸ਼ਨ ਮਿਲ ਜਾਏ ਤੇ ਇਹ ਅਕਾਲ ਤਖ਼ਤ ਦੀ ਸਰਵਉੱਚਤਾ ਆ। ਮੇਰੇ ਖਿਆਲ ਦੇ ਵਿੱਚ ਇਹ ਅਕਾਲ ਤਖ਼ਤ ਦੀ ਯੂਨੀਵਰਸਲ ਲੈਵਲ ਦੀ ਸਰਵਉੱਚਤਾ ਨਹੀਂ ਆ, ਭਾਵੇਂ ਕਿ ਇੱਕ ਪੁਆਇੰਟ ਇਹ ਸਿੱਖ ਸੁਸਾਇਟੀ ਦੇ ਹੱਕ 'ਚ ਪੋਜ਼ਿਟਿਵ ਆ। ਇਹ ਤਾਂ ਹੀ ਸਰਵਉੱਚਤਾ ਹੋ ਸਕਦੀ ਹੈ ਜਿਵੇਂ ਮੈਂ ਪਹਿਲਾਂ ਕਹਿ ਕੇ ਆੜਿਆ ਕਿ ਇਸ ਵੇਲੇ ਦਾ ਪੋਲੀਟੀਕਲ ਸੈਂਟਰ ਜਿਹੜਾ ਰਿਪ੍ਰੈਜੈਂਟ ਕਰ ਰਿਹਾ ਡੈਮੋਕ੍ਰੇਸੀ ਨੂੰ ਉਹ ਵਾਈਟ ਹਾਊਸ। ਵਾਈਟ ਹਾਊਸ ਦੇ ਸਾਹਮਣੇ ਅਕਾਲ ਤਖ਼ਤ ਕਿਹੜਾ ਪੋਲੀਟੀਕਲ ਵਿਜ਼ਨ ਸਾਹਮਣੇ ਖੜਾ ਕਰਦਾ ਪਿਆ, ਉਹ ਪੋਲੀਟੀਕਲ ਵਿਜ਼ਨ ਕੀ ਆ, ਉਹ ਹਿੰਦੂ ਪੋਲੀਟੀ ਨਾਲੋਂ ਕਿਸ ਤਰ੍ਹਾਂ ਵੱਡਾ, ਉਹ ਵਰਲਡ ਦੀ ਬਾਰਡਰ ਸੈਕੂਲਰ ਪੋਲੀਟੀ ਨਾਲੋਂ ਕਿਸ ਤਰ੍ਹਾਂ ਵੱਡਾ, ਉਹ ਇਸਲਾਮਿਕ ਪੋਲੀਟੀ ਨਾਲੋਂ ਕਿਸ ਤਰ੍ਹਾਂ ਵੱਡਾ, ਜਾਂ ਬਾਰਡਰ ਪੋਲੀਟੀਕਲ ਥਾਟ ਦੇ ਮੁਤਾਬਕ ਉਹ ਕੀ ਆ, ਜਾਂ ਉਸ ਤੋਂ ਕਿਸ ਤਰ੍ਹਾਂ ਅਗਾਂਹ ਲੈ ਕੇ ਜਾਂਦਾ ਲਾਈਫ ਨੂੰ, ਤੇ ਲਾਈਫ ਦੇ ਅਧਿਆਤਮਿਕ ਜਲਵੇ ਨੂੰ ਧਰਤੀ ਦੇ ਉੱਤੇ ਕਿਸ ਤਰ੍ਹਾਂ ਉਹ ਫੀਡ ਕਰਾਉਂਦਾ, ਇਹ ਥਾਟ ਰੂਪ ਦੇ ਵਿੱਚ ਤਿਆਰ ਹੋਣਾ ਚਾਹੀਦਾ। ਇਸ ਕਰਕੇ ਇਹ ਜਿਹੜੇ ਲੋਕ ਜਿਹੜੇ ਸਿੱਖ ਬਾਹਰ ਜ਼ਿਆਦਾ ਉਹਨਾਂ ਨੂੰ ਥੋੜ੍ਹਾ ਸੌਖ ਆ, ਥੋੜ੍ਹਾ ਜਿਹਾ ਇੱਥੇ ਸਾਡੇ ਪੰਜਾਬ 'ਚ ਹੋਰ ਤਰ੍ਹਾਂ ਦਾ ਪੋਲੀਟੀਕਲ ਜਿਹਾ ਮਾਹੌਲ ਆ, ਸਿੱਧਾ ਸਿੱਧਾ ਜਿਹਾ, ਬਾਹਰਲੇ ਸੀਰੀਅਸ ਗਰੁੱਪਾਂ ਨੂੰ ਇਹਦੇ 'ਤੇ ਸੈਮੀਨਾਰ ਕਰਾਉਣੇ ਚਾਹੀਦੇ ਆ, ਉੱਥੇ ਅਮੈਰੀਕਾ ਕੈਨੇਡਾ 'ਚ ਕਰਾਉਣ, ਇਹ ਵੱਡੇ ਸ਼ਹਿਰਾਂ 'ਚ ਕਰਾਉਣ, ਅਤੇ ਵਰਲਡ ਦੇ ਵੱਡੇ ਇੰਟਲੈਕਚੁਅਲਸ ਨੂੰ ਵਿੱਚ ਡਿਬੇਟ ਦੇ ਵਿੱਚ ਲਿਆਉਣ, ਜਿਹੜੀ ਮਾਡਰਨ ਵਰਲਡ ਦੀ ਪੋਲੀਟੀਕਲ ਥਾਟ ਦੇ ਵਿੱਚ ਜਿਹੜੇ ਜੈਨੂਅਨ ਸਕਾਲਰਸ ਜਿਹੜੀ ਡਿਬੇਟ ਕਰ ਰਹੇ ਆ ਕਿ ਇਹ ਸਿਸਟਮ ਕੀ ਕੰਟਰੀਬਿਊਟ ਕਰ ਰਿਹਾ, ਇਹਦੀਆਂ ਲਿਮਿਟੇਸ਼ਨਸ ਕੀ ਆ, ਜਾਂ ਇਹਨੇ ਅੱਜ ਤੱਕ ਕਿਸ ਤਰ੍ਹਾਂ ਦੀ ਦੇੜ ਦਿੱਤੀ ਆ, ਇਹਦੀਆਂ ਕਿੱਥੇ ਲੂਪ ਹੋਲਸ ਆ ਇਹਦੇ, ਜਾਂ ਕਿੱਥੇ ਵੀਕ ਆ, ਇਹ ਚਰਚਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਵਿਜ਼ਨ ਲੈ ਕੇ ਜਾਣ ਅਤੇ ਉਹਦੇ 'ਚ ਅਕਾਲ ਤਖ਼ਤ ਦਾ ਪੋਲੀਟੀਕਲ ਸਟੇਟਸ ਜਿਹੜਾ ਆ ਉਹਨਾਂ ਨੂੰ ਦਿਖਾਉਣ ਵੀ ਵਰਲਡ ਨੂੰ ਇਹ ਲੀਡ ਕਰਦਾ ਹੈ। ਇਹ ਚੀਜ਼ਾਂ ਜਿੰਨਾ ਚਿਰ ਨਹੀਂ ਹੋਣਗੀਆਂ ਉਨਾ ਚਿਰ ਅਸੀਂ ਸੈਕੂਲਰ ਪੋਲਿਟੀ ਦੇ ਡੋਮੀਨੈਂਸ ਦੇ ਥੱਲੇ ਅਕਾਲ ਤਖ਼ਤ ਨੂੰ ਮੰਨਦੇ ਹੋਏ ਸਿੱਖ ਕਲਚਰਲ ਕੰਟੈਕਸਟ ਵਾਲੀ ਸਿੱਖ ਕੌਮ ਨੂੰ ਕੁਝ ਸਪੈਸ਼ਲ ਸਟੇਟਸ ਦੀ ਤਲਾਸ਼ ਕਰ ਰਹੇ ਆ ਤੇ ਅਕਾਲ ਤਖ਼ਤ ਵੀ ਉੱਡਾ ਕਰੋ। ਤੇ ਇਸ ਵੇਲੇ ਤੁਸੀਂ ਦੇਖੋ ਜੋ ਵੀ ਵਰਲਡ ਦਾ ਪੋਲੀਟੀਕਲ ਸੀਨ ਦੇਖੋ, ਜਿਹੜੇ ਇੰਡੀਪੈਂਡੈਂਟ ਕੰਟਰੀ ਆ ਉਹ ਵੀ ਇੰਡੀਪੈਂਡੈਂਟ ਨਹੀਂ ਗਏ, ਉਹਨਾਂ ਦੀਆਂ ਆਪਣੀਆਂ ਟ੍ਰੈਡੀਸ਼ਨ ਨੇ, ਸੈਕੂਲਰਿਜ਼ਮ ਦੇ ਥੱਲੇ ਡਾਇਲੋਗ ਚਾਹੀਏ ਦੀ ਆ, ਟੁੱਟ ਵੀ ਰਹੀ ਆ, ਕਈ ਕੁਝ ਹੋ ਰਿਹਾ। ਸਾਨੂੰ ਇਹ ਡਾਇਲੋਗ ਪੈਦਾ ਕਰਨਾ ਚਾਹੀਦਾ, ਬਾਕੀ ਸਾਰੇ ਸੁਧਾਰ ਇਹਦੇ ਥੱਲੇ ਆ। ਦੂਜਾ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਚੋਣ ਜਿਹੜੀ ਆ, ਇਹਦੇ ਵਿੱਚ ਜਿਹੜੇ ਸਾਰੇ ਗਰੁੱਪਸ ਆ ਜਿਹੜੇ ਪੰਥ ਦੇ, ਇਹਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਤੇ ਮੇਰੇ ਖਿਆਲ ਇਹਦੇ ਵਿੱਚ ਨਿਰਮਲ ਪੰਥ ਜਿਹੜਾ ਆ ਆਪਣਾ, ਜਿਹੜਾ ਉਦਾਸੀ ਪੰਥ ਆ, ਸੇਵਾ ਪੰਥ ਆ, ਖਾਲਸਾ ਪੰਥ ਦੇ ਸਾਰੇ ਗਰੁੱਪ ਰੂਪ ਜਿਹੜੇ ਆ, ਜਿਹੜੇ ਅਜੋਕੇ ਜਿਹੜੇ ਸਮਾਜ ਦੇ ਵਿੱਚ ਸਿੱਖਾਂ ਦੇ ਵੱਡੇ ਰੂਪ ਆ, ਤੇ ਜਿਹੜੇ ਖਾਸ ਕਰਕੇ ਇਸ ਵੇਲੇ ਜਿਹੜੇ ਚਰਚਾ ਦੇ ਵਿੱਚ ਜਿਹੜੇ ਮਲੇਸ਼ੀਆ ਦੇ ਸਿੱਖ ਆ ਉਹ ਨਹੀਂ ਅਸੀਂ ਵਿੱਚ ਪਾਰਟੀਸਪੇਟ ਕਰਾਉਂਦੇ, ਜਿਹੜੇ ਅਫਰੀਕਾ ਦੇ ਸਿੱਖ ਆ ਜਿਹੜੇ ਕੇਸ ਵੀ ਸਾਂਭੇ ਹੋਏ ਆ ਅਸੀਂ ਉਹਨਾਂ ਦਾ ਨਾਂ ਹੀ ਨਹੀਂ ਲੈਂਦੇ, ਜਿਹੜੇ ਇਹ ਕੀ ਨਾ ਮੱਧ ਏਸ਼ੀਆ ਦੇ ਵਿੱਚ ਜਿਹੜੇ ਅਰਬ ਕੰਟਰੀਜ਼ ਦੇ ਵਿੱਚ ਜਿਹੜੇ ਕਿਰਤੀ ਸਿੱਖ ਗਏ ਆ ਜਿਹੜੇ ਉਹਨਾਂ ਦੇ ਵਿੱਚ ਨਾਂ ਹੀ ਨਹੀਂ ਆਉਂਦਾ। ਇਹਨਾਂ ਨੂੰ ਸਾਰੇ ਗਰੁੱਪਸ ਨੂੰ ਜਿੱਥੇ ਜਿੱਥੇ ਬੈਠੇ ਉਹਨਾਂ ਦੇ ਹਿਸਾਬ ਨਾਲ ਇਹਦੀ ਚੋਗੜ ਦੇ ਵਿੱਚ ਕੋਈ ਆਜ਼ਾਦ ਰੂਪ ਲੱਭਣਾ ਚਾਹੀਦਾ। ਇਹਦੇ ਨਾਲ ਵੀ ਇਹਦਾ ਬਿਲਕੁਲ ਆਜ਼ਾਦ ਰੂਪ ਤਾਂ ਨਹੀਂ ਪ੍ਰਗਟ ਹੋਊਗਾ, ਆਜ਼ਾਦ ਰੂਪ ਤੇ ਉਸ ਡਾਇਲੋਗ ਨਾਲ ਹੀ ਹੋਊਗਾ, ਪਰ ਮੌਜੂਦਾ ਸਿਚੁਏਸ਼ਨ ਦੇ ਵਿੱਚ ਬੈਟਰ ਰਿਜ਼ਲਟ ਕੱਢਣੇ ਹੋਣ ਤਾਂ ਇਹ ਵਿਧੀ ਜਿਹੜੀ ਹੈ ਇਹ ਜ਼ਿਆਦਾ ਕਾਰਗਰ।
ਫਿਰ ਸਰ, ਜਿਸ ਧਾਰਾ ਦੀ ਅਸੀਂ ਹੁਣੇ ਗੱਲ ਕੀਤੀ ਹੈ, ਜਿਹੜੇ ਪ੍ਰੋਟੈਸਟੈਂਟ ਕ੍ਰਿਸਚਨਿਜ਼ਮ ਜਾਂ ਹਵੇਲੀਅਨ ਕਲਚਰ ਵਿੱਚੋਂ ਜਾਂ ਉਸ ਵੇ ਆਫ ਥਾਟ ਵਿੱਚੋਂ ਨਿਕਲੀਆਂ ਨੇ, ਜਿਸ ਨੂੰ ਮੌਜੂਦਾ ਰੂਪ ਚ ਅਸੀਂ ਸਿੰਘ ਸਭਾ ਲਹਿਰ ਤੋਂ ਹੁੰਦਾ ਆਇਆ, ਸਟੱਡੀ ਸਰਕਲ ਜਾਂ ਮਿਸ਼ਨਰੀ ਕਾਲਜ ਦੀ ਫਿਲਾਸਫੀ ਤੋਂ ਹੁਣ ਜਿਹੜਾ ਰੂਪ ਸਾਹਮਣੇ ਆ ਰਿਹਾ, ਜਿਸ ਨੂੰ ਕਿ ਇਸ ਸਮੇਂ ਫੇਸ ਕਰਨਾ ਹੀ ਬਹੁਤ ਮੁਸ਼ਕਿਲ ਹੋ ਰਿਹਾ, ਇਸ ਰੂਪ ਦੀ ਇਹ ਸੋਚ ਹੈ ਕਿ ਦੂਸਰਾ ਰੂਪ ਜਿਹੜਾ ਜਿਸ ਨੂੰ ਅਸੀਂ ਨਿਰਮਲ ਸੰਪਰਦਾ ਤੋਂ ਜਾਂ ਹੋਰ ਹਿਸਟਰੀ ਦੇ ਨਜ਼ਰੀਏ ਤੋਂ ਜਿਹੜੇ ਦੇਖਣ ਵਾਲੇ ਲੋਕ ਨੇ, ਉਹ ਸਿੱਖ ਧਰਮ ਦਾ ਸਨਾਤਨੀਕਰਨ ਕਰਨਾ ਚਾਹੁੰਦੇ। ਇਹ ਇੱਕ ਬੜਾ ਅਜੀਬ ਕਿਸਮ ਦਾ ਜਿਹੜਾ ਜਿਸਨੂੰ ਮੈਂ ਕਹਾਂ ਕਿ ਲਾਇਆ ਗਿਆ ਇਲਜ਼ਾਮ ਕਹਿ ਲਵਾਂ ਜਾਂ ਉਹਨਾਂ ਦੀ ਸੋਚ ਦਾ ਕੋਈ ਨਜ਼ਰੀਆ ਕਹਿ ਲਵਾਂ, ਇਹ ਕਿੱਥੇ ਤੱਕ ਠੀਕ ਹੈ ਜਾਂ ਇਸਦੇ ਅੰਤਰ ਸੰਬੰਧ ਕਿੱਥੇ ਖੜੇ?
ਪਹਿਲਾਂ ਤਾਂ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਿਹੜਾ ਇਹ ਜਿਹੜੇ ਗਰੁੱਪਸ ਆ ਇਹਨਾਂ ਦੀ ਜਿਹੜੀ ਇਹਨਾਂ ਦੇ ਆਧਾਰਾਂ ਦੀ ਜਿਹੜੀ ਇੱਕ ਪੋਜ਼ਿਟਿਵ ਡਿਪੈਂਸ਼ਨ ਇਹ ਆ ਜਿਹੜੀ ਕਿ ਬੜੀ ਮਤਲਬ ਕਿ ਜ਼ੋਰਾਵਰ ਰੂਪ ਦੇ ਵਿੱਚ ਸਮਝਣੀ ਚਾਹੀਦੀ ਹੈ। ਇਹਨਾਂ ਦੇ ਜਿਹੜੇ ਫਿਲਸਾਫਿਕ ਆਧਾਰ ਆ, ਇਹਨਾਂ ਦੀ ਪ੍ਰੈਕਟਿਸ ਦੇ ਜਾਂ ਇਹ ਕਿਹੜਾ ਲੌਜਿਕ ਦੇ ਰਹੇ, ਜਿਹੜੇ ਇਹਨਾਂ ਦੀ ਪੋਜੀਸ਼ਨ ਬਣਦੀ ਹੈ ਜਿਹੜੀ ਗਰਾਊਂਡ ਤੇ, ਉਹ ਇਹ ਬਣਦੀ ਹੈ ਕਿ ਇਹਨਾਂ ਦੇ ਓਪੋਨੈਂਟ ਕਹੋ ਜਿਹੜੀ ਚੀਜ਼ ਨੂੰ ਇਹ ਅਟੈਕ ਕਰਨਾ ਚਾਹੁੰਦੇ ਆ ਜਾਂ ਜਿਹ ਤੋਂ ਬਚਣ ਕੇ ਇਹ ਆਪਣੀ ਅਪਰੋਚ ਲੱਭ ਰਹੇ ਆ, ਉਹ ਜਿਹੜਾ ਟ੍ਰੈਡੀਸ਼ਨਲ ਰੂਪ ਆ, ਸਾਡੀ ਟ੍ਰੈਡੀਸ਼ਨਲ ਟ੍ਰੈਡੀਸ਼ਨ ਦੀ ਸ਼ੁੱਧ ਸਪਿਰਚੁਐਲਿਟੀ ਦਾ ਬੈਲੈਂਸ ਪੰਜਾਬ ਦੇ ਰੇਸ਼ੀਅਲ ਫਿਨੋਮਨੇ ਨੇ ਆਪਣੀ ਰੇਸ਼ੀਐਲਿਟੀ ਦੇ ਮਿਲਵੇ ਭਾਵਾਂ ਦੇ ਅਧੀਨ ਕੀਤਾ ਹੋਇਆ। ਇਸ ਕਰਕੇ ਸਾਡੇ ਕੋਲ ਟ੍ਰੈਡੀਸ਼ਨਲ ਰੂਪਾਂ ਦੀ ਸ਼ੁੱਧਤਾ ਗੁੰਮ ਚੁੱਕੀ ਹੈ ਤੇ ਉਹ ਮਿਕਸ ਹੋ ਚੁੱਕੀ ਹੈ ਉਹਨਾਂ ਰੇਸ਼ੀਅਲ ਕੌਨਸ਼ੀਅਸਨੈਸ ਦੇ ਵਰਤਾਰਿਆਂ ਦੇ ਵਿੱਚ, ਤੇ ਉਹ ਸਾਈਕੀ ਉਹਦੇ ਵਿੱਚ ਇੰਨੇ ਬਰੀਕੀ ਤਰ੍ਹਾਂ ਵੜ ਚੁੱਕੀ ਹੈ ਤੇ ਉਹ ਤੇ ਕਬਜ਼ ਹੋ ਚੁੱਕੀ ਹੈ ਕਿ ਉਹਦੇ ਵਿੱਚੋਂ ਗੁਰੂ ਦੇ ਰੂਪ ਦੀ, ਸਿੱਖੀ ਦੇ ਰੂਪ ਦੀ ਸ਼ੁੱਧਤਾ ਨੂੰ ਉਜਾਗਰ ਕਰਨਾ ਕਾਫੀ ਔਖਾ ਕੰਮ। ਇਹਨਾਂ ਨੂੰ ਉਸ ਰੇਸ਼ੀਅਲ ਕੌਨਸ਼ੀਅਸਨੈਸ ਦੇ ਨਾਲ ਜੋ ਉਲਝ ਕੇ ਸਿੱਖੀ ਦਾ ਬਣਦਾ ਆ ਉਹਨਾਂ ਵਰਤਾਰਿਆਂ ਤੋਂ ਇਸ ਗਰੁੱਪ ਨੂੰ ਦੁੱਖ, ਇਹ ਉਹਦੇ ਤੋਂ ਵੀ ਬਚਣਾ ਚਾਹੁੰਦੇ। ਇੱਕ ਪੁਆਇੰਟ ਬੇਸਿਕ ਇਹਨਾਂ ਦੀ ਹੋਂਦ ਦਾ ਇਹ ਆ ਜਿਹਦੇ ਚੋਂ ਸਿੰਘ ਸਭਾ ਪੈਦਾ ਹੋਈ। ਇਹਦੇ ਚ ਹੁਣ ਅਗਲਾ ਪੁਆਇੰਟ ਜਿਹੜਾ ਇਹਨਾਂ ਨੇ ਜਿਹੜਾ ਮਾਪਦੰਡ ਅਪਣਾ ਲਿਆ, ਉਸ ਮਾਪਦੰਡ ਦੇ ਵਿੱਚ ਜਿਹੜੀ ਰਿਲੀਜੀਅਨ ਦੀ ਰਿਲੀਜੀਅਨ ਨੂੰ ਜਿਹੜਾ ਡਿਫਾਈਨ ਕੀਤਾ ਗਿਆ, ਸਿੱਖੀ ਦੇ ਵਿੱਚ ਰਿਲੀਜੀਅਨ ਉਸ ਤਰ੍ਹਾਂ ਡਿਫਾਈਨ ਨਹੀਂ ਹੁੰਦਾ। ਸਿੱਖ ਧਰਮ ਨੂੰ ਸਿੱਖ ਪੰਥ ਕਿਹਾ ਗਿਆ ਹੈ, ਇਹ ਉਸ ਤਰ੍ਹਾਂ ਰਿਲੀਜੀਅਨ ਨਹੀਂ ਹੈ ਜਿਸ ਤਰ੍ਹਾਂ ਯੂਰਪ ਨੇ ਇਹਨੂੰ ਰਿਲੀਜਨ ਨੂੰ ਇੰਟਰਪ੍ਰੈਟ ਕੀਤਾ ਆ, ਇਹ ਉਹਨਾਂ ਨੇ ਰਿਲੀਜਨ ਨੂੰ ਇਸ ਤਰ੍ਹਾਂ ਇੰਟਰਪ੍ਰੈਟ ਕੀਤਾ ਕਿ ਸਮਾਜ ਦੇ ਵਿੱਚ ਵੱਖਰੇ ਵੱਖਰੇ ਜੋਗ੍ਰਾਫਿਕਲ ਏਰੀਆਜ਼ ਦੇ ਉੱਤੇ ਵੱਖ ਵੱਖ ਕਲਚਰਲ ਗਰੁੱਪਸ ਰਹਿੰਦੇ ਹਨ। ਉਹਨਾਂ ਦੀ ਆਪਣੀ ਇੱਕ ਭਾਸ਼ਾ, ਇੱਕ ਉਹਨਾਂ ਦਾ ਇਤਿਹਾਸ, ਉਹਨਾਂ ਦੇ ਵਹਿਮ ਭਰਮ ਕਲਚਰ ਦੀਆਂ ਚੀਜ਼ਾਂ ਹੁੰਦੀਆਂ, ਉਹਦੇ ਚ ਉਹਨਾਂ ਦਾ ਇੱਕ ਫੇਥ ਹੁੰਦਾ, ਉਹ ਫੇਥ ਨੂੰ ਉਹ ਧਰਮ ਕਹਿੰਦੇ। ਇਸ ਧਰਮ ਦੀ ਵਿਆਖਿਆ ਦੇ ਵਿੱਚ ਧਰਮ ਲਫ਼ਜ਼ ਖਾਸ ਜੋਗ੍ਰਾਫਿਕਲ ਏਰੀਏ ਦੇ ਲੋਕਾਂ ਦੀ ਇੱਕ ਧਰਤੀ ਤੇ ਸਾਂਝੀ ਹਿਸਟਰੀ, ਸਾਂਝੇ ਦੁੱਖਾਂ ਸੁੱਖਾਂ ਚੋਂ ਨਿਕਲਿਆ ਹੋਇਆ ਇੱਕ ਵਿਸ਼ਵਾਸ ਹੈ। ਇਹ ਜਿਹੜਾ ਧਰਮ ਦੀ ਵਿਆਖਿਆ ਹੋਈ ਹੈ, ਇਹ ਇਸ ਤਰ੍ਹਾਂ ਹੋ ਗਈ ਅੰਗਰੇਜ਼ਾਂ ਤੋਂ ਬਾਅਦ। ਸਾਡੇ ਇਸ ਧਰਤੀ ਦੇ ਉੱਤੇ ਧਰਮਾਂ ਦੀ ਵਿਆਖਿਆ ਇਸ ਤਰ੍ਹਾਂ ਨਹੀਂ ਹੈ। ਤੁਸੀਂ ਇਸਲਾਮ ਦੇ ਵਿੱਚੋਂ ਈਸਾ ਨੂੰ ਬਾਹਰ ਕੱਢ ਸਕਦੇ ਹੋ? ਇਸਲਾਮ ਦੇ ਵਿੱਚ ਮੂਸਾ ਨੂੰ ਬਾਹਰ ਕੱਢ ਦੇ ਸਕਦੇ? ਸਾਡੀ ਧਰਮ ਦੀ ਜਿਹੜੀ, ਜਿੱਥੇ ਧਰਮ ਕਮਾਏ ਗਏ, ਅਸੀਂ ਉਸ ਧਰਤੀ ਦੇ ਲੋਕਾਂ ਦੀ ਧਰਮ ਦੀ ਵਿਆਖਿਆ ਤੇ ਲੈ ਨਹੀਂ ਰਹੇ। ਜਿੱਥੇ ਧਰਮ ਨਹੀਂ ਕਮਾਇਆ ਗਿਆ ਯੂਰਪ ਦੇ ਵਿੱਚ, ਉੱਥੋਂ ਦੀ ਅਸੀਂ ਸੋਸ਼ਲ ਐਂਥਰੋਪੋਲੋਜੀਕਲ ਤੇ ਕਲਚਰਲ ਵਿਆਖਿਆ ਲੈ ਲਈ। ਉਹਨੂੰ ਲੱਗਦਾ ਵੀ ਆਹ ਹਿੰਦੂ ਆ, ਆਹ ਸਿੱਖ ਆ। ਭਾਈ ਭਾਈ ਬਾਬਾ ਕਬੀਰ ਜੀ ਨੂੰ ਕੀ ਰੱਖੀਏ, ਬਾਬਾ ਫਰੀਦ ਜੀ ਨੂੰ ਕੀ ਰੱਖੀਏ? ਸਾਡੀ ਜਿਹੜੀ ਧਰਮ ਦੀ ਵਿਆਖਿਆ ਆ, ਉਹ ਹੈ ਕਿ ਸ਼ਬਦ ਦੀ ਕਮਾਈ ਜਿਹੜੀ ਆ, ਕਿਹੜੇ ਹਿਰਦੇ ਚ ਕਿੰਨੀ ਪ੍ਰਕਾਸ਼ਿਤ ਹੋਈ ਹੈ, ਕਿਹੜੀ ਪਰੰਪਰਾ ਚ ਕਿੰਨੀ ਪ੍ਰਕਾਸ਼ਿਤ ਹੋਈ ਹੈ। ਸ਼ਬਦ ਦਾ ਸੈਂਟਰ, ਇਹ ਪੰਥ ਆ, ਨਿਰਾਲਾ ਪੰਥ, ਵੱਖਰਾ ਹੋਰ ਚੀਜ਼ ਆ, ਨਿਰਾਲਾ ਹੋਰ ਚੀਜ਼। ਇਹ ਵੱਖਰੇ ਦੀ ਜਿਹੜੀ ਚੜੀ ਹੋਈ ਹੈ ਨਾ, ਇਹਨੂੰ ਵਧਾਇਆ ਇਹ ਕਿ ਕਿਉਂਕਿ ਹਿੰਦੂਆਂ ਨੇ ਵੀ ਇਹ ਅਪਰੋਚ ਅਪਣਾ ਲਈ, ਹਿੰਦੂ ਗਰੁੱਪਸ ਨੇ, ਹਿਗਲੀਅਨ, ਉਹਨਾਂ ਨੂੰ ਵੀ ਲੱਗਿਆ ਵੀ ਅਸੀਂ ਇਹਨਾਂ ਤੋਂ ਵੱਖਰੇ, ਇਹ ਇਹਨਾਂ ਤੋਂ ਵੱਖਰੇ, ਇਹਨਾਂ ਨੇ ਮੁਸਲਿਮ ਲੀਗ ਨੇ ਵੀ ਅਪਣਾ ਲਈ, ਉਹਨਾਂ ਦਾ ਵੀ ਵੱਖਰਾ ਵੱਖਰਾ ਹੋ ਗਿਆ। ਸ਼ਬਦ ਦੀ ਸਾਂਝੀ ਰੂਹਾਨੀਅਤ ਦੀ ਵਿਆਖਿਆ ਸਿੱਖ ਨੇ ਅਜੇ ਰਿਲੀਜਨ ਦੀ ਡੈਫੀਨੇਸ਼ਨ ਨਹੀਂ ਦਿੱਤੀ, ਇਹਨੇ ਉਹਨਾਂ ਦੀ ਮੰਗ ਵੀ ਅਪਣਾਈ ਹੋਈ ਹੈ। ਇਸ ਕਰਕੇ ਜਦੋਂ ਕੋਈ ਇਸ ਧਰਤੀ ਦੀ, ਜਿਵੇਂ ਹੁਣ ਬਾਬਾ ਫਰੀਦ ਸਾਹਿਬ ਦੇ ਵਿੱਚ ਆਉਂਦਾ, ਬੇਤਵਾਜਾ ਕੁੱਤਿਆ ਇਹਨਾਂ ਭਲੀ ਰੀਤ, ਕਬਹੂ ਚੱਲਣਾ ਆਇਆ ਪੰਜੇ ਵਕਤ ਨਸੀਤ, ਇਸ ਪੰਕਤੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਕਹੀਏ? ਜਦੋਂ ਇਹ ਗਾਈ ਜਾਂਦੀ ਦਰਬਾਰ ਸਾਹਿਬ ਚ ਜਾਂ ਮਹਾਰਾਜ ਦੇ ਦੇਹ ਚ ਆਉਂਦੀ ਹੈ, ਸਾਡੇ ਤੇ ਇਹਦਾ ਕੀ ਅਸਰ ਹੋਵੇ? ਸਾਡੇ ਤੇ ਨਮਾਜ਼ ਵਰਗਾ ਹੀ ਅਸਰ ਹੁੰਦਾ। ਮਹਾਰਾਜ ਨਮਾਜ਼ ਪੜ੍ਹਦੇ ਚਲੇ ਵੀ ਗਏ ਸੀਗੇ ਮਸਜਿਦ ਚ, ਭਾਵੇਂ ਉਹ ਕੌਤੁਕ ਦੇ ਵਿੱਚ ਆ, ਪਰ ਮਹਾਰਾਜ ਦੇ ਕਦਮ ਮਸਜਿਦ ਦੇ ਵਿੱਚ ਰਿਸਪੈਕਟ ਚ ਗਏ। ਸੁਲਤਾਨਪੁਰ ਦੀ ਸਾਖੀ ਹੈ, ਉਹ ਉੱਥੇ ਕਾਜ਼ੀ ਜਿਹੜਾ ਉਹ ਘੋੜੀ ਦਾ ਬੱਚਾ ਡਿੱਗਣੇ, ਭਾਵੇਂ ਮਹਾਰਾਜ ਕੌਤੁਕ ਚ ਜਾ ਰਿਹਾ ਪਰ ਉਹਦੀ ਰਿਸਪੈਕਟ ਵੀ ਨਾਲ ਹੀ। ਮੁਸਲਿਮ ਫਕੀਰਾਂ ਦੀ ਰਿਸਪੈਕਟ ਬਾਬਾ ਫਰੀਦ ਸਾਹਿਬ ਦੇ ਰਾਹੀਂ ਗੁਰੂ ਗ੍ਰੰਥ ਸਾਹਿਬ ਜਾਊਗੀ, ਤੇ ਅਸੀਂ ਉਹਦੀ ਰਿਸਪੈਕਟ ਕਰਦੇ ਹਾਂ ਜਿਹੜੇ ਇਹ ਰਿਲੀਜਨ ਦੇ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਇੱਕ ਵਿਸ਼ਵ ਧਰਮਾਂ ਦਾ ਕੇਂਦਰ ਬਣਦਾ, ਉਹਦੇ ਵਿੱਚ ਜਿਹੜੀਆਂ ਟ੍ਰੈਡੀਸ਼ਨਸ ਆ ਉਹਨਾਂ ਚ ਜਿਹੜੀ ਸ਼ਬਦ ਦੀ ਕਮਾਈ ਦੇ ਹਿੱਸੇ ਆ ਉਹ ਆਉਂਦੇ। ਇਹਨਾਂ ਨੇ ਕਿਉਂਕਿ ਰਿਲੀਜਨ ਦੀ ਡੈਫੀਨੇਸ਼ਨ ਗਲਤ ਲਾ ਲਈ, ਤੇ ਜਿਹੜਾ ਹਿੰਦੂ ਸਨਾਤਨੀ ਗਰੁੱਪਾਂ ਦੇ ਵਿੱਚੋਂ ਵੱਖਰੇ ਜਾਗਰਤੀ ਵਾਲੇ ਗਰੁੱਪ ਨਿਕਲੇ, ਸੁਧਾਰਕ ਗਰੁੱਪ ਨਿਕਲੇ, ਉਹ ਵਿਗੜਦੇ ਵਿਗੜਦੇ ਹੋਰ ਪਾਸੇ ਜਾ ਰਹੇ ਆ। ਉਹਨਾਂ ਦੇ ਵਿੱਚੋਂ ਵਿਸ਼ਵ ਹਿੰਦੂ ਪ੍ਰੀਸ਼ਦ, RSS ਤੇ ਹੋਰ ਤਰ੍ਹਾਂ ਦੀਆਂ ਪੋਲੀਟੀਕਲ, ਉਹਨਾਂ ਦੇ ਆਪਣੇ ਰੋਗ ਆ, ਸਾਡੇ ਆਪਣੇ ਰੋਗ ਆ, ਪਰ ਇਹਨਾਂ ਦੋਵਾਂ ਦਾ ਸਾਂਝਾ ਰੋਗ ਇਹ ਆ ਕਿ ਇਹਨਾਂ ਨੇ ਕਲੋਨੀਅਲ ਡਿਸਕੋਰਸ ਦੀ ਇੰਟਰਪ੍ਰੀਟੇਸ਼ਨ ਨੂੰ ਅਪਣਾਇਆ ਹੋਇਆ। ਇਸ ਕਰਕੇ ਸਿੱਖਾਂ ਨੂੰ ਕੀ ਚਾਹੀਦਾ? ਸਿੱਖਾਂ ਨੂੰ ਇਹ ਚਾਹੀਦਾ ਜਿਹੜੀਆਂ ਜਾਗਰਤੀ ਤੋਂ ਬਾਅਦ ਦੀਆਂ ਲਹਿਰਾਂ ਆ, ਉਹਨਾਂ ਨੂੰ ਉਹਨਾਂ ਦੇ ਆਧਾਰਾਂ ਦੀ ਇਤਿਹਾਸ ਦੇ ਵਿੱਚ ਕੰਟਰੀਬਿਊਸ਼ਨ ਕਰਕੇ ਰਿਸਪੈਕਟ ਕਰਦੇ ਹੋਏ ਉਹਨਾਂ ਦੀਆਂ ਲਿਮੀਟੇਸ਼ਨਸ ਨੂੰ ਉਜਾਗਰ ਕਰਨ। ਐਜੀ ਹਿੰਦੂ ਸਮਾਜ ਚ ਜਿਹੜੇ ਸਨਾਤਨੀ ਗਰੁੱਪ ਵਾਲੇ ਬੰਦੇ ਆ, ਉਹਨਾਂ ਨੂੰ ਆਪਣੀਆਂ ਜਾਗਰਤੀ ਲਹਿਰਾਂ ਦੀਆਂ ਲਿਮੀਟੇਸ਼ਨਸ ਦੇਖਦੇ ਹੋਏ ਜੋ ਉਹਨਾਂ ਦੀ ਕੰਟਰੀਬਿਊਸ਼ਨ ਉਹ ਦੇਖਣ। ਇਹ ਦੋਵੇਂ ਰਿਲੀਜੀਅਨ ਨੂੰ ਫੈਲਾਉਣ ਵਾਲੇ ਨੀਗੇ, ਇਹ ਵੈਰ ਵਿਰੋਧਾਂ ਵਾਲੇ ਹੀ ਆ ਇੱਕ ਦੂਜੇ ਦੇ, ਤੇ ਇਹ ਮਸਲਾ ਅਸੀਂ ਡੋਮੀਨੇਟ ਕਰਾ ਦਿੰਦੇ ਆਪਣੀ ਪੁਰਾਣੀ ਸਪਿਰਿਟ ਦੇ ਉੱਤੇ। ਅੱਜ ਜਿਹੜੀ ਹਿੰਦੂ ਦੀ ਸਨਾਤਨੀ ਸਪਿਰਿਟ ਦੀ ਬਿਊਟੀ ਆ, ਉਹਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਖਾ ਰਹੀ ਆ। ਹਿੰਦੂ ਸਪਿਰਿਟ ਦਾ ਜਿੰਨਾ ਨੁਕਸਾਨ ਸਨਾਤਨੀ ਟ੍ਰੈਡੀਸ਼ਨ ਕਰ ਰਹੀ ਆ, ਸੋਰੀ ਵਿਸ਼ਵ ਹਿੰਦੂ ਪ੍ਰੀਸ਼ਦ RSS ਦਾ ਜਿਹੜਾ, ਉਹ ਵੀ ਹਿਸਟਰੀ ਦੇ ਨਿਯਮ ਦੇ ਵਿੱਚ ਆ ਚੁੱਕਾ, ਜਦਕਿ ਹਿੰਦੂ ਹਿਸਟਰੀ ਲਫ਼ਜ਼ ਹੀ ਨਹੀਂ ਆ। ਉਹਨਾਂ ਦੀ ਸਪਿਰਚੁਅਲਿਟੀ ਦਾ ਰਲ ਵੱਡਾ ਹੈ। ਇਹ ਸਾਰੀਆਂ ਜਾਗਰਤੀ ਤੋਂ ਬਾਅਦ ਦੀਆਂ ਲਹਿਰਾਂ ਇਤਿਹਾਸਕ ਕੰਟੈਕਸਟ ਦੇ ਵਿੱਚ ਇਹਨਾਂ ਦੀ ਲਿਮਿਟਿਡ ਕੰਟਰੀਬਿਊਸ਼ਨ ਆ, ਇਤਿਹਾਸਕ ਕੰਟੈਕਸਟ ਇਹਨਾਂ ਦੇ ਖਤਮ ਹੋ ਚੁੱਕੇ ਆ, ਤੇ ਇਹ ਨਫ਼ਰਤਾਂ ਦੇ ਜਹਾਨ ਧਰਤੀ ਤੇ ਪੈਦਾ ਕਰ ਰਹੀ ਆ। ਇਸੇ ਕਰਕੇ ਜਿਹੜਾ ਆ ਸਟੱਡੀ ਸਰਕਲ ਵੱਡਾ ਡਾਇਲੋਗ ਦੀ ਪੈਦਾ ਕਰ ਰਿਹਾ, ਭਾਵੇਂ ਇਹ ਸਬਸੀਅਰ ਆ ਤੇ ਇਹ ਆਰ ਐਸ ਐਸ ਨਹੀਂ ਹੈ, ਇਹ ਈਵਲ ਨਹੀਂ ਹੈ, ਇਹਦੇ ਚ ਭੋਲੇ ਬੰਦੇ ਆ ਤੇ ਭਲੇ ਮੁੰਡੇ ਆ ਇਹਨਾਂ ਦੇ ਵਿੱਚ, ਤੇ ਇਹ ਕਾਫੀ ਵਹਿਮ ਭਰਮ ਦੂਰ ਵੀ ਕਰ ਰਹੇ ਆ ਇਹ ਖਾਸ ਤਰ੍ਹਾਂ ਦਾ। ਐਜੀ ਉਹਨਾਂ ਗਰੁੱਪਾਂ ਚ ਵੀ ਜੈਨੂਅਨ ਬੰਦੇ ਹੋਣਗੇ, ਪਰ ਉਹਨਾਂ ਦੀ ਮੈਥਡੋਲੋਜੀ ਦੀਆਂ ਵੀਕਨੈਸਿਸ ਆ, ਉਹਨਾਂ ਦੀ ਆਪਣੀ ਆਤਮਾ ਦੀ ਕਮਾਈ ਚੋਣ ਜਾਗੀਆਂ ਹੋਈਆਂ। ਸਾਡਾ ਡਾਇਲੋਗ ਬੇਸਿਕਲੀ ਇਹ ਆ ਉਧਰਲੇ ਸਨਾਤਨ ਦੀ ਪਿਓਰਿਟੀ ਤੇ ਸਾਡੇ ਸ਼ਬਦ ਦੀ ਪਿਓਰਿਟੀ, ਇਹਦਾ ਬੈਲੈਂਸਡ ਡਾਇਲੋਗ ਧਰਤੀ ਤੇ ਚੱਲਣਾ। ਤੇ ਜਿਹੜੀ ਸਨਾਤਨ ਦੇ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਨੇ ਸ਼ਬਦ ਦੀ ਬਿਊਟੀ ਜੇ ਆਈ ਹੈ ਕੋਈ, ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਮਿਲਿਆ, ਜਿਵੇਂ ਇਸਲਾਮ ਦੇ ਵਿੱਚ ਜਿਹੜੀ ਬਿਊਟੀ ਆਈ ਹੈ ਸੂਫੀਆਂ ਦੇ ਵਿੱਚ ਬਾਬਾ ਫਰੀਦ ਨੂੰ ਉਹਨੂੰ ਥਾਂ ਮਿਲਿਆ। ਇਹ ਜਿਹੜਾ ਬਾਬਾ ਦਾ ਵੀ ਇਹ ਕੀ ਨਾ ਕਿੱਧਰ ਚੱਲ ਜਾਣਗੇ, ਇਹ ਸਨਾਤਨੀ ਬਣਾ ਦੇਣਗੇ। ਇਹ ਬੇਸਿਕਲੀ ਇਹਨਾਂ ਦੋਵਾਂ ਪਰੰਪਰਾਵਾਂ ਦਾ ਹੀ ਵਿਰੋਧ ਆ ਜਿਹੜੀ ਆ ਜਾਗਰਤੀ ਲਹਿਰ ਤੋਂ ਬਾਅਦ ਆਈ ਆ। ਇਹ ਸਨਾਤਨੀ ਬਣਾਉਣ ਤੋਂ ਨੀ ਇਹਨਾਂ ਨੂੰ ਚੜ, ਕਿਉਂਕਿ ਉਸ ਜਿਹੜੇ ਹਨਾ ਇਹ ਤਾਂ ਸਨਾਤਨੀ ਨੂੰ ਬਲਦੇ ਹੀ ਨੇ, ਠੀਕ ਨਾ। ਇਸ ਕਰਕੇ ਜਿਹੜਾ ਮੇਰਾ ਖਿਆਲ ਹੈ ਇਹ ਇਲਜ਼ਾਮ ਇਹ ਸੰਸਨੀ ਉਹ ਬੰਦੇ ਫੈਲਾ ਰਹੇ ਆ ਜਿਹਨਾਂ ਕੋਲ ਸ਼ਬਦ ਦੀਆਂ ਵੱਡੀਆਂ ਆਤਮਾ ਦੇ ਲੈਵਲ ਦੀਆਂ ਰਿਲਾਈਜੇਸ਼ਨ ਵਾਲਾ ਥਾਟ ਪ੍ਰੋਸੈਸ ਲਈ ਆ, ਤੇ ਸੰਸਰੀ ਜਿਹੜੇ ਸੁਪਰਫਿਸ਼ੀਅਲ ਤਣਾਅ ਪੈਦਾ ਹੋਏ ਦੇ ਆ ਉਧਰ ਵੀ ਬੜਾ ਵੱਡਾ ਹਜੂਬ ਇਗਨੋਰੈਂਟ ਆ, ਸਾਡੇ ਵੀ ਬੜਾ ਵੱਡਾ ਹਜੂਬ ਇਗਨੋਰੈਂਟ ਆ। ਉਹ ਇਗਨੋਰੈਂਸ ਇਗਨੋਰੈਂਸ ਨਾਲ ਭਿੜ ਕੇ ਹੀ ਧਰਮਾਂ ਦੇ ਫੈਸਲੇ ਕਰ ਰਹੀ ਆ, ਗੁਰੂਆਂ ਦੇ ਰਾਹ ਬਦਲਦੀ ਪਈ ਆ ਤੇ ਸੰਗਤਾਂ ਦੇ ਮਾਰਗ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਆ। ਤੁਸੀਂ ਦੇਖੋ ਇਸ ਧਰਤੀ ਦੀ ਇਸ ਏਜ ਦੀ ਰੂਹਾਨੀਅਤ ਦਾ ਦੁਬਲਾ ਕਿੰਨਾ ਨਿਕਲਿਆ ਕਿ ਉਹ ਧਿਰਾਂ ਜਿਨ੍ਹਾਂ ਦੇ ਰੂਟ ਹੀ ਸਪਿਰਚੁਅਲ ਨਹੀਂ ਗਏ ਉਹ ਧਿਰਾਂ ਧਰਤੀ ਦੇ ਫੈਸਲੇ ਕਰ ਰਹੀ ਆ ਤੇ ਦੂਸ਼ਣ ਲਾ ਲਾ ਕੇ ਇੱਕ ਦੂਜੇ ਦੇ ਉੱਤੇ ਇੱਕ ਦੂਜੇ ਦੀ ਦਰਾਦਰ ਕਰ ਰਹੀ। ਇਸ ਕਰਕੇ ਜਿਹੜੀ ਆ ਜਿਵੇਂ ਅਸੀਂ ਲਿਟਰੇਚਰ ਪੜ੍ਹਦੇ ਹਾਂ ਵਰਲਡ ਦਾ, ਜ਼ਰੂਰੀ ਥੋੜ੍ਹਾ ਵੀ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੈਂਸ਼ਨਡ ਹੋਵੇ। ਅਸੀਂ ਫਿਲਮਾਂ ਦੇਖਦੇ ਹਾਂ ਵਰਲਡ ਦੀਆਂ ਸਾਨੂੰ ਚੰਗੀਆਂ ਲੱਗਦੀਆਂ, ਅਸੀਂ ਦਰਖਤ ਦੇਖਦੇ ਹਾਂ ਬਗਾਨੀ ਧਰਤੀ ਦੇ ਸਾਨੂੰ ਚੰਗੇ ਲੱਗਦੇ। ਐਜੀ ਧਰਮਾਂ ਦੇ ਅਸੀਂ ਮੁਹੰਮਦ ਸਾਹਿਬ ਦੀ ਲਾਈਫ ਪੜ੍ਹਦੇ ਹਾਂ, ਉਹਦੀ ਕਿੰਨੀਆਂ ਬਿਊਟੀਫੁਲ ਗੱਲਾਂ। ਮੁਹੰਮਦ ਸਾਹਿਬ ਦੇ ਗਲ ਦੇ ਵਿੱਚ ਜਦੋਂ ਨਮਾਜ਼ ਪੜ੍ਹਦੇ ਸੀ ਇੱਕ ਬੰਦੇ ਨੇ ਫੰਦਾ ਪਾ ਕੇ ਉਹਨਾਂ ਨੂੰ ਕਾਂਬੇ 'ਚ ਖਿੱਚਣਾ ਸ਼ੁਰੂ ਕਰ ਦਿੱਤਾ। ਮੁਹੰਮਦ ਸਾਹਿਬ ਨੇ ਉਹਦੇ ਲਈ ਬੜਾ ਵਚਨ ਨਹੀਂ ਬੋਲਿਆ। ਜਦੋਂ ਅਸੀਂ ਇਹ ਗੱਲ ਸੁਣਦੇ ਹਾਂ ਸਾਡੇ 'ਤੇ ਤਾਂ ਪੋਜ਼ਿਟਿਵ ਅਸਰ ਹੁੰਦਾ, ਐਜੀ ਧਰਤੀ ਦੇ ਲਿਟਰੇਚਰ ਦਾ ਸਾਡੇ 'ਤੇ ਪੋਜ਼ਿਟਿਵ ਅਸਰ ਹੁੰਦਾ, ਜਿਹੜੀ ਦੂਜਿਆਂ ਦੀ ਕਮਾਈ ਉਹ ਵੀ ਸਾਡੀ ਕਮਾਈ। ਇਸ ਕਰਕੇ ਜਿਹੜਾ ਇਹ ਇਲਜ਼ਾਮ ਆ ਕਿ ਇਹ ਸਨਾਤਨੀ ਕਰਨ ਜਾ ਰਹੇ ਆ, ਮੇਰੇ ਖਿਆਲ ਦੇ ਵਿੱਚ ਹੋ ਸਕਦਾ ਕਿ ਸੰਤ ਮਤ ਦੇ ਉਹ ਬੰਦੇ ਜਿਨ੍ਹਾਂ ਨੂੰ ਆਪਣੇ ਬੇਸ ਦੀ ਪੂਰੀ ਕਲੈਰਿਟੀ ਨਹੀਂ ਹੈ ਉਹ ਕਰ ਵੀ ਰਹੇ ਹੋਣ, ਪਰ ਦਸਮ ਗ੍ਰੰਥ ਨੂੰ ਜਿਹੜੇ ਜਾਗਰਤ ਰੂਪ ਦੇ ਵਿੱਚ ਸ਼ਬਦ ਦੀ ਸੇਵਾ ਵਾਲਾ ਪਸਾਰ ਦੇ ਵਿੱਚ ਦੇਖ ਰਹੇ ਆ ਉਹ ਬੰਦੇ ਇਸ ਤਰ੍ਹਾਂ ਨਹੀਂ ਕਰ ਰਹੇ। ਇਹਨਾਂ ਦੇ ਇਲਜ਼ਾਮ ਦਾ ਕਾਰਨ ਇਹਨਾਂ ਦੇ ਆਪਣੀ ਰਿਲੀਜੀਅਨ ਦੀ ਇੰਟਰਪ੍ਰੀਟੇਸ਼ਨ ਜਿਹੜੀ ਕਿ ਕਲਚਰਲ ਤੇ ਐਥਰੋਪੋਲੋਜੀਕਲ ਆ ਉਹਦੇ ਕਾਰਨ ਇਹਨਾਂ ਨੂੰ ਲੱਗ ਰਿਹਾ ਆ। ਸਾਡੀ ਇਹਨਾਂ ਨੂੰ ਬੇਨਤੀ ਹੈ ਵੀ ਆਪਣੀ ਧਰਮ ਦੀ ਵਿਆਖਿਆ ਨੂੰ ਥੋੜ੍ਹਾ ਜਿਹਾ ਠੀਕ ਕਰਨ ਤੇ ਉਹਨੂੰ ਪੰਥ ਵਾਲੀ ਵਿਆਖਿਆ ਚ ਲਿਆਉਣ, ਨਿਰਾਲੇ ਪੰਥ ਵਾਲੀ ਵਿਆਖਿਆ ਚ ਲਿਆਉਣ।
ਪ੍ਰੋਫੈਸਰ ਸਾਹਿਬ ਨਾਲ ਜਿੰਨੀਆਂ ਗੱਲਾਂ ਕਰੀ ਆਪਣੀਆਂ ਥੋੜੀਆਂ ਨੇ, ਫਿਰ ਕਦੇ ਪ੍ਰੋਫੈਸਰ ਸਾਹਿਬ ਨੂੰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪ੍ਰੋਫੈਸਰ ਜਗਦੀਸ਼ ਸਿੰਘ ਜੀ ਡਾਇਰੈਕਟਰ ਨਾਗ ਪ੍ਰਕਾਸ਼ ਨਾਲ ਪੰਥਕ FM ਦੇ ਇਸ ਪਹਿਲੇ ਵਿਸ਼ੇਸ਼ ਇੰਟਰਵਿਊ ਦੀ ਸਮਾਪਤੀ ਅਸੀਂ ਇੱਥੇ ਹੀ ਕਰ ਰਹੇ ਹਾਂ। ਭਵਿੱਖ ਵਿੱਚ ਪ੍ਰੋਫੈਸਰ ਸਾਹਿਬ ਨੂੰ ਸੰਗਤਾਂ ਦੀਆਂ ਉਮੀਦਾਂ ਅਤੇ ਸੰਗਤਾਂ ਦੇ ਸਵਾਲਾਂ ਦੇ ਰੂਬਰੂ ਕਰਨ ਲਈ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।